श्री नानक पद पंकज बंदन सिमरों अंगद दोख निकंदन अमरदास गुर हृदय त्यावों श्री गुर रामदास गुण गावों श्री अर्जुन विघ्नन के नाशक श्री हर गोविंद शुभ समत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार एकुंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी एक ओंकार सतगुर प्रसाद श्री वाहे गुरु जी की फतेह अथ चतुरथ रुत कथनं दोहरा दीनन दयाल आनंद कहन जो सब मैं लै लीन लीन नाम जन जाहे ने तिन को केवल दीन दीनन दयाल आनंद कहन
वाहिगुरु जी का खालसा वाहिगुरु जी की फतेह अंतरजामी करुणा निदान गरीब निवाज दसां पातशाहियां दे जागत जोत सरूप धन धन श्री गुरु ग्रंथ साहिब जी महाराज दी पावन पवित्र हजूरी विच सज रही गुरु की साजनी बाजी साध संगत जीओ सत संगत करन दे गुरु कृपा सदका मिले हुए इस शुभ अवसर विच गुर इतिहास की कथा श्रवण करिए गुर इतिहास की चल रही लड़ी बार कथा दे प्रसंग जिमें सुनाए जा रहे सन सतगुरु कलगी धर पातशाह महाराज श्री आनंदपुर साहिब विच सुभायमान हो के नेता प्रत संगतां नूं दीवान विच सज के दर्शन दे दारे बख्शदे ਇੱਕ ਦਿਨ ਇੱਕ ਵਣਜਾਰਾ ਸਿੱਖ ਚੱਲ ਕੇ ਆਇਆ, ਸਾਹੋ ਸਾਹੀ ਹੋਇਆ ਸੀ। ਦੌੜ ਕੇ ਸਤਿਗੁਰੂ ਜੀ ਦੇ ਕੋਲ ਪਹੁੰਚਿਆ। ਮਹਾਰਾਜ ਨੇ ਉਸ ਨੂੰ ਪੁੱਛਿਆ, ਉਹਨੇ ਦੱਸਿਆ ਕਿ ਸਾਡੇ ਪਰਿਵਾਰਕ ਰਿਸ਼ਤੇ ਵਿੱਚੋਂ ਜੋ ਮੇਰੀ ਭਾਣਜੀ ਲੱਗਦੀ ਆ, ਪਣੇਵੀ ਹੈ, ਉਸ ਉੱਪਰ ਕਿਸੇ ਮੁਸਲਮਾਨ ਵੱਲੋਂ ਕੀਤੇ ਹੋਏ ਪੜ੍ਹੇ ਹੋਏ ਮੰਤਰ ਕਲਾਮ ਪੜ੍ਹੇ ਦਾ ਕੋਈ ਅਸਰ ਹੋਇਆ ਹੈ। ਸੁਣ ਕੇ ਸਤਿਗੁਰਾਂ ਦੱਸਿਆ ਕਿ ਭਾਈ, ਜਿਹੜਾ ਪੂਰਨ ਗੁਰਮਰਯਾਦਾ ਅਨੁਸਾਰ ਚੱਲਦਾ ਹੋਵੇ, ਉਸ ਉੱਤੇ ਇਸ ਤਰ੍ਹਾਂ ਦਾ ਕਿਸੇ ਵੱਲੋਂ ਕੀਤਾ ਹੋਇਆ ਛੱਡਿਆ ਹੋਇਆ ਪ੍ਰਭਾਵ ਅਸਰ ਨਹੀਂ ਪੈ ਸਕਦਾ। ਜ਼ਰੂਰ ਉਸ ਤੋਂ ਕੋਈ ਨਾ ਕੋਈ ਭੁੱਲ ਹੋਈ ਹੋਏਗੀ, ਕਿਸੇ ਥਾਂ ਤੋਂ ਕਿਸੇ ਜਗ੍ਹਾ ਤੋਂ ਮੰਤਰ ਪੜ੍ਹੇ ਵਾਲਾ ਪਦਾਰਥ ਕੋਈ ਖਾਧਾ ਗਿਆ ਹੋਵੇਗਾ, ਜਿਸ ਕਰਕੇ ਐਸਾ ਅਸਰ ਉਸ ਨੂੰ ਹੋਇਆ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਬਚਾਅ ਵਾਸਤੇ ਯੁਗਤੀ ਦੱਸੀ ਹੈ ਕਿ ਉਸ ਨੂੰ ਗੁਰਮਰਯਾਦਾ ਪੜ੍ਹਾਉਣੀ ਹੈ। ਸਿੱਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖ ਸੇਵਕਾਂ ਨੂੰ ਸੰਗਤਾਂ ਨੂੰ ਬਖਸ਼ਿਸ਼ ਕੀਤੀ ਮੁਕਤਨਾਮੇ ਦੇ ਰੂਪ ਵਿੱਚ, ਉਹ 40 ਵਾਰ ਪੜ੍ਹਨ ਲਈ ਸਤਿਗੁਰਾਂ ਕਿਹਾ ਕਿ ਜਿਸ ਕਰਕੇ ਇਹ ਮਰਯਾਦਾ ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚ ਦ੍ਰਿੜ ਹੋ ਜਾਵੇ। ਰੋਜ਼ਾਨਾ ਗੁਰਬਾਣੀ ਦਾ ਪਾਠ ਨਿਤਨੇਮ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰਨਾ ਹੈ। ਮਨਮਤਾਂ ਦਾ ਤਿਆਗ ਕਰ ਛੱਡਣਾ ਹੈ ਸਦਾ ਵਾਸਤੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਸੁਚੱਜਾ ਹੱਲ ਦੱਸਿਆ ਹੈ ਦੁੱਖ ਦੀ ਨਿਵਰਤੀ ਲਈ, ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ ਹੋਏ ਬਾਹਰ ਗਏ ਹਨ। ਉਸੇ ਹੀ ਨਗਰ ਪਾਸ ਜੰਮਣ ਖੇੜਾ ਨਾਮ ਦਾ ਜੋ ਨਗਰ ਕਿਹਾ ਜਾਂਦਾ ਹੈ, ਉੱਥੋਂ ਨੇੜੇ ਮਹਾਰਾਜ ਪਹੁੰਚੇ। ਉਹ ਵਣਜਾਰਾ ਸਿੱਖ ਸਤਿਗੁਰੂ ਜੀ ਨੂੰ ਆਣ ਕੇ ਮਿਲਿਆ, ਬੇਨਤੀਆਂ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਉੱਥੇ ਠਹਿਰਾਇਆ। ਆਪਣੀ ਭਾਣਜੀ ਵੀ ਉਸਨੇ ਨਾਲ ਲਿਆਂਦੀ ਆ ਮਹਾਰਾਜ ਸਾਹਿਬ ਜੀ ਦੀ ਸ਼ਰਨ ਲਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਆਉਣ 'ਤੇ ਉਸ ਨੂੰ ਬਚਨ ਪੁੱਛਿਆ ਜੀਵਨ ਬਾਬਤ, ਕਿ ਜਿਹੜਾ ਸਰੀਰ ਕਰਕੇ ਡੋਲ ਜਾਵੇ, ਵਿਕਾਰੀ ਹੋ ਜਾਵੇ, ਉਹ ਬਜਰ ਕਰਹਿਤੀਆ ਹੋ ਜਾਂਦਾ, ਐਸੀ ਕੋਈ ਗਲਤੀ ਭੁੱਲ ਤਾਂ ਨਹੀਂ ਹੋਈ? ਉਹਨੇ ਦੱਸਿਆ ਕਿ ਸਰੀਰਕ ਤੌਰ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੈ, ਕੇਵਲ ਮੁਸਲਮਾਨ ਵੱਲੋਂ ਪੜ੍ਹੇ ਹੋਏ ਕਲਮੇ ਦਾ ਕਲਾਮ ਪੜ੍ਹੇ ਹੋਏ ਮੰਤਰ ਦਾ ਅਸਰ ਹੋਇਆ ਹੈ। ਸਤਿਗੁਰੂ ਜੀ ਨੇ ਪੁੱਛਿਆ ਕਿ ਕੈਸਾ ਤੇਰਾ ਸੁਭਾਅ ਹੈ, ਕਿਵੇਂ ਦਾ ਜੀਵਨ ਹੈ? ਉਹਨੇ ਦੱਸਿਆ ਕਿ ਸਤਸੰਗਤ ਨਾਲ ਪ੍ਰੀਤ ਹੈ, ਗੁਰਬਾਣੀ ਦਾ ਪਾਠ ਵੀ ਕਰਦੀ ਹਾਂ, ਸੇਵਾ ਨਾਲ ਵੀ ਪ੍ਰੀਤ ਹੈ। ਸਤਿਗੁਰੂ ਜੀ ਨੇ ਕਿਹਾ ਕਿ ਭਾਈ, ਇਸੇ ਪ੍ਰਕਾਰ ਹੀ ਸੇਵਾ ਸਿਮਰਨ ਕਰਨਾ ਹੈ, ਕੁਸੰਗਤ ਕਰਨ ਤੋਂ ਸਦਾ ਵਾਸਤੇ ਬਚ ਕੇ ਰਹਿਣਾ ਹੈ। ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਾ ਹੀ ਆਦਿ ਜੁਗਾਦ। ਜਿੱਥੋਂ ਕਿਤਿਓਂ ਵੀ ਕਿਸੇ ਨੇ ਕੁਝ ਲੈ ਕੇ ਪਦਾਰਥ ਦਿੱਤਾ ਜੀ, ਆ ਅਸੀਂ ਪ੍ਰਸ਼ਾਦ ਲਿਆਂਦਾ ਹੈ, ਆ ਸ਼ਕੋ ਅਸੀਂ ਉਸ ਜਗ੍ਹਾ 'ਤੇ ਉਸ ਥਾਂ 'ਤੇ ਗਏ ਸੀ ਮਨਾਉਤ ਕਰਨ ਵਾਸਤੇ, ਤੁਹਾਨੂੰ ਵੀ ਲਿਆ ਕੇ ਉੱਥੋਂ ਦਾ ਪ੍ਰਸ਼ਾਦ ਚੜਾਵਾ ਦਿੰਦੇ ਹਾਂ। ਸਿੱਖ ਨੇ ਗੁਰ ਅਸਥਾਨ ਛੱਡ ਕੇ, ਗੁਰੂ ਘਰ ਨੂੰ ਛੱਡ ਕੇ ਹੋਰ ਕਿਸੇ ਅਨਮਤੀਆਂ ਦੇ ਅਸਥਾਨ ਤੋਂ ਚੜ੍ਹਤ ਚੜ੍ਹਾਵਾ ਲਿਆਂਦਾ ਹੋਇਆ ਪ੍ਰਸ਼ਾਦ ਕਦੇ ਵਾਸਤੇ ਨਹੀਂ ਖਾਣਾ, ਨਾ ਆਪਣੇ ਸੰਬੰਧੀਆਂ ਨੂੰ ਆਪਣੇ ਬੱਚਿਆਂ ਨੂੰ ਖਵਾਉਣਾ। ਸੋ ਇਸ ਤਰ੍ਹਾਂ ਦੀ ਰਹਿਤ ਵਿੱਚ ਜੇਕਰ ਪਰਪੱਕ ਰਹੇ ਤਾਂ ਹੀ ਗੁਰੂ ਕੇ ਪਰਾਇਣ ਹੋ ਕੇ ਗੁਰੂ ਕੀ ਬਖਸ਼ਿਸ਼ ਦਾ ਉਹ ਪਾਤਰ ਬਣ ਸਕਦਾ ਹੈ। ਸਤਿਗੁਰੂ ਜੀ ਦੇ ਹੁਕਮ ਅਨੁਸਾਰ, ਮਰਯਾਦਾ ਅਨੁਸਾਰ ਚੱਲੇ ਤਾਂ ਹੀ ਗੁਰੂ ਸਾਹਿਬ ਤੋਂ ਉਸਨੂੰ ਸਹਾਇਤਾ ਮਿਲ ਸਕਦੀ ਆ। ਇਸ ਤਰ੍ਹਾਂ ਬਚਨ ਸੁਣਾ ਕੇ ਸਤਿਗੁਰਾਂ ਨੇ ਹਾਲ ਕੀਤਾ। ਇੱਕ ਦਿਨ ਇੱਕ ਸਿੱਖ ਸਤਿਗੁਰੂ ਜੀ ਦੇ ਹਜ਼ੂਰ ਆਇਆ, ਕੇਵਲ ਇੱਕ ਅੰਗੀ ਹੀ ਪ੍ਰੀਤ ਵਾਲਾ। ਉਸਨੇ ਆ ਕੇ ਸਤਿਗੁਰੂ ਜੀ ਨੂੰ ਰਾਗੀ ਸਿੰਘਾਂ ਦੀ ਸ਼ਿਕਾਇਤ ਕੀਤੀ ਕਿ ਸੱਚੇ ਪਾਤਸ਼ਾਹ ਗੁਰੂ ਘਰ ਦੇ ਰਾਗੀ ਸਿੱਖ ਜਿੱਥੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਆ ਉੱਥੇ ਉਹਨਾਂ ਨੇ ਹੋਰ ਵੀ ਭਗਤਾਂ ਦੇ ਜਸ ਵਾਲੇ ਬਚਨ ਗਾ ਕੇ ਪੜ੍ਹ ਕੇ ਸੁਣਾ ਦਿੱਤੇ ਆ। ਗੋਪੀ ਚੰਦ ਦੀ ਭਗਤੀ ਭਾਵ ਵਾਲੀ ਵਾਰਤਾ ਮਹਾਰਾਜ ਸੁਣਾਈ ਆ। ਸਤਿਗੁਰੂ ਜੀ ਸ਼ਬਦ ਕੀਰਤਨ ਤੋਂ ਬਗੈਰ ਉਹਨਾਂ ਨੂੰ ਹੋਰ ਨਹੀਂ ਸੀ ਕੁਝ ਵੀ ਪੜ੍ਹਨਾ ਚਾਹੀਦਾ। ਸਤਿਗੁਰਾਂ ਨੇ ਦੱਸਿਆ ਕਿ ਭਾਈ ਜਿੱਥੇ ਗੁਰਬਾਣੀ ਉੱਤਮ ਸ੍ਰੇਸ਼ਟ ਹੈ ਉੱਥੇ ਭਗਤਾਂ ਦੇ ਜਿਹੜੇ ਪ੍ਰਸੰਗ ਹਨ ਭਗਤੀ ਭਾਵ ਵਾਲੇ ਉਹ ਵੀ ਲਾਹੇ ਦੇ ਹੁੰਦੇ ਆ, ਜਿਨ੍ਹਾਂ ਨੇ ਵੈਰਾਗ ਭਗਤੀ ਵਾਲਾ ਜੀਵਨ ਧਾਰਨ ਕਰਕੇ ਮਾਇਆ ਮੋਹ ਦਾ ਤਿਆਗ ਕੀਤਾ ਹੋਵੇ, ਪਰਮੇਸ਼ਰ ਦੀ ਬੰਦਗੀ ਕੀਤੀ ਹੋਵੇ, ਉਹਨਾਂ ਦੇ ਜੀਵਨ ਤੋਂ ਵੀ ਸੇਧ ਮਿਲ ਜਾਂਦੀ ਹੈ, ਭਗਤੀ ਕਰਨ ਦੀ ਸਿੱਖਿਆ ਪ੍ਰਾਪਤ ਹੁੰਦੀ ਆ। ਇਵੇਂ ਮਹਾਰਾਜ ਸਾਹਿਬ ਦੇ ਬਚਨ ਸੁਣ ਕੇ ਸਤਿਗੁਰੂ ਜੀ ਦੀ ਬਾਣੀ ਨਾਲ ਜਿੱਥੇ ਪ੍ਰੀਤ ਕੀਤੀ ਹੈ ਉੱਥੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੇ ਬਚਨ ਔਰ ਜੀਵਨ ਸੁਣਨ ਵਿੱਚ ਵੀ ਆਪਣੇ ਮਨ ਵਿੱਚ ਸ਼ਰਧਾ ਧਾਰਨ ਕੀਤੀ ਉਸ ਇਕਾਂਗੀ ਸਿੱਖ ਨੇ। ਵਿਸਥਾਰ ਸਹਿਤ ਇਹ ਪ੍ਰਸੰਗ ਪਿੱਛੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਜੋ ਬਿਆਨ ਕੀਤੇ ਸਨ ਸਰਵਣ ਕਰਾਏ ਗਏ ਸੀ। ਇਹਨਾਂ ਪ੍ਰਸੰਗਾਂ ਨੂੰ ਸੰਪੂਰਨ ਕਰਦਿਆਂ ਹੋਇਆਂ ਤੀਸਰੀ ਰੁੱਤ ਵਿੱਚ ਜੋ ਕਥਾ ਕਥਨ ਕੀਤੀ ਹੈ ਇਸ ਨੂੰ ਸੰਪੂਰਨ ਕੀਤਾ ਹੈ ਕਵੀ ਜੀ ਨੇ। ਅੱਗੇ ਚੌਥੀ ਰੁੱਤ ਵਿੱਚ ਜਿਵੇਂ ਕਥਾ ਕਰ ਰਹੇ ਹਨ ਆਰੰਭ ਕਰਦੇ ਹੈ ਉਹ ਕਥਾ ਪ੍ਰਾਰੰਭ ਹੋ ਰਹੀ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ ਦੋ ਹਿੱਸਿਆਂ ਵਿੱਚ, ਜਿਸ ਪਹਿਲੇ ਭਾਗ ਦਾ ਨਾਮ ਕਵੀ ਜੀ ਨੇ ਪੂਰ ਭਾਰਤ ਰੱਖਿਆ, ਦੂਸਰੇ ਹਿੱਸੇ ਦਾ ਭਾਗ ਦਾ ਨਾਮ ਉਤਰਾਰਧ ਰੱਖਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੋ ਕਥਾ ਕਹੀ ਹੈ ਅਤੇ ਇਸ ਨੂੰ 12 ਰਾਸਾਂ ਦੇ ਹਿੱਸਿਆਂ ਵਿੱਚ ਵਰਣਨ ਕੀਤਾ ਹੈ ਔਰ ਫਿਰ 6 ਰੁੱਤਾਂ ਵਿੱਚ ਕਥਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਹੀ ਹੈ, ਫਿਰ ਅੱਗੇ 2 ਐਨਾਂ ਵਿੱਚ ਦਸਵੇਂ ਪਾਤਸ਼ਾਹ ਦੀ ਕਥਾ ਕਹੀ ਹੈ। ਇੱਥੇ ਹੁਣ ਤੀਸਰੀ ਰੁੱਤ ਸੰਪੂਰਨ ਹੋਈ ਹੈ। ਚੌਥੀ ਰੁੱਤ ਵਿੱਚ ਜਿਵੇਂ ਕਥਾ ਬਿਆਨ ਕਰਨ ਲੱਗੇ ਹਨ ਆਰੰਭ ਤੋਂ ਪਹਿਲਾਂ, ਪ੍ਰਾਰੰਭਤਾ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਵੀ ਜੀ ਮੰਗਲ ਕਰਦੇ ਆ, ਸਤਿਗੁਰਾਂ ਦੇ ਮੰਗਲ ਕਰਦੇ ਹਨ, ਬਾਣੀ ਦੇ ਮੰਗਲ ਕਰਦੇ ਹਨ ਬੇਨਤੀ ਰੂਪ ਵਿੱਚ, ਜਿਵੇਂ ਇਹ ਕਥਾ ਆ ਰਹੀ ਹੈ ਭਾਵਨਾ ਸਹਿਤ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਉਚਾਰਿਆ ਹੋਇਆ ਮੰਗਲ ਕਵੀ ਜੀ ਪਹਿਲਾਂ ਇੱਥੇ ਲਿਖਦੇ ਹਨ, ਇੱਕ ਅਦਵੈਤ ਸਰੂਪ ਪਰਮੇਸ਼ਰ ਹੈ, ਓਅੰਕਾਰ ਸਭ ਦਾ ਹੀ ਜੋ ਪ੍ਰਕਾਸ਼ਕ ਹੈ ਅਤੇ ਜਿਸ ਦੀ ਪ੍ਰਾਪਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ।
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦਸਵੇਂ ਪਾਤਸ਼ਾਹ ਦਾ ਉਚਾਰਿਆ ਹੋਇਆ ਮੰਗਲ ਹੁਣ ਲਿਖਦੇ ਨੇ ਕਿ ਸ੍ਰੀ ਸ਼੍ਰੋਮਣੀ ਹੈ ਅਕਾਲ ਪੁਰਖ ਵਾਹਿਗੁਰੂ, ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ 'ਤੇ ਬਖਸ਼ਿਸ਼ ਕਰਨਾ ਕਿਰਪਾ ਕਰੇ ਵਾਹਿਗੁਰੂ, ਤਾਂ ਉਹਨਾਂ ਨੂੰ ਵਿਕਾਰਾਂ ਅਤੇ ਅੰਤਰੀਵ ਦੁਸ਼ਮਣਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਤੇ ਵੀ ਫਤਿਹ ਜਿੱਤ ਪ੍ਰਾਪਤ ਹੁੰਦੀ ਆ ਔਰ ਬਾਹਰੀ ਦੁਸ਼ਮਣਾਂ 'ਤੇ ਵੀ ਉਹ ਫਤਿਹ ਪ੍ਰਾਪਤ ਕਰਦੇ ਹਨ, ਆਪਣੇ ਮਨ ਉੱਪਰ ਵੀ ਉਹ ਫਤਿਹ ਪਾ ਲੈਂਦੇ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸਦਾ ਹੀ ਬਖਸ਼ਿਸ਼ ਕੀਤੀ ਹੋਈ ਪ੍ਰਾਪਤ ਹੁੰਦੀ ਹੈ।
ਅਥ ਚਤੁਰਥ ਰੁੱਤ ਕਥਨੰ,
ਅਥ ਹੁਣ ਚੌਥੀ ਰੁੱਤ ਵਿੱਚ ਕਥਾ ਕਥਨ ਕਰਦੇ ਹਨ।
ਦੋਹਰਾ ਦੀਨਨ ਦਿਆਲ ਆਨੰਦ ਕਹਨ,
ਦੀਨਾਂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਇੱਕ ਰਸ ਆਨੰਦ ਸਰੂਪ ਹੈ, ਆਨੰਦ ਘਨ, ਸੋ ਆਨੰਦ ਦਾ ਹੀ ਜੋ ਵਾਹਿਗੁਰੂ ਬੱਦਲ ਹੈ।
ਜੋ ਸਭ ਮੈਂ ਲੈ ਲੀਨ,
ਜਿਹੜਾ ਪਰਮੇਸ਼ਰ ਸਭਨਾ ਵਿੱਚ ਲੈ ਲੀਨ ਹੋ ਰਿਹਾ ਹੈ, ਮਿਲਿਆ ਹੋਇਆ ਹੈ, ਜਿਸ ਪਰਮੇਸ਼ਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਮਨ ਚਿੱਤ ਨੂੰ ਮਿਲਾਇਆ ਹੈ, ਉਹ ਵੀ ਉਸ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ। ਜਿਹੜੇ ਉਸ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਆਪਣੇ ਵਿੱਚ ਲੀਨ ਲੈ ਕਰਨ ਵਾਲਾ, ਮਿਲਾ ਲੈਣ ਵਾਲਾ ਹੈ।
ਲੀਨ ਨਾਮ ਜਨ ਜਾਹੇ ਨੇ,
ਅਤੇ ਜਿਨ੍ਹਾਂ ਨੇ ਭਾਈ ਐਸੇ ਪਰਮੇਸ਼ਰ ਦਾ ਨਾਮ ਲਿਆ, ਉਚਾਰਨ ਕੀਤਾ,
ਤਿੰਨ ਕਉ ਕੇਵਲ ਦੀਨ,
ਅਤੇ ਉਹਨਾਂ ਨੂੰ ਕੇਵਲ ਮੁਕਤੀ ਪਰਮੇਸ਼ਰ ਨੇ ਦਿੱਤੀ ਹੈ। ਸੋ ਮੁਕਤੀ ਬਾਬਤ ਜੋ ਸ਼ਾਸਤਰਾਂ ਵਿੱਚ ਖਿਆਲ ਹਨ, ਨਿਆਂ ਸ਼ਾਸਤਰ ਨੇ ਦੁੱਖ ਤੋਂ, 21 ਤਰ੍ਹਾਂ ਦੇ ਦੁੱਖ ਤੋਂ ਮੂਲੋਂ ਹੀ ਛੁਟਕਾਰਾ ਪਾਉਣ ਦਾ ਨਾਮ ਕੇਵਲ ਮੁਕਤੀ ਦੱਸਿਆ। ਸਾਧਨ ਉਸ ਦਾ 16 ਪਦਾਰਥਾਂ ਦਾ ਤੱਤ ਗਿਆਨ ਹੈ। ਸ਼ਾਂਖ ਸ਼ਾਸਤਰ ਵਿੱਚ 3 ਤਰ੍ਹਾਂ ਦੇ ਦੁੱਖਾਂ ਤੋਂ ਸੰਪੂਰਨ ਖਲਾਸੀ ਨੂੰ ਕੇਵਲ ਆਖਿਆ, ਅਤੇ ਵਿਵੇਕ ਗਿਆਨ ਉਸ ਦਾ ਸਾਧਨ ਹੈ। ਯੋਗ ਦਰਸ਼ਨ ਵਿੱਚ ਅਹੰਕਾਰ ਦੀ ਨਿਵਿਰਤੀ ਪੂਰਨ ਤੌਰ 'ਤੇ ਹੋ ਜਾਣ ਨੂੰ ਦ੍ਰਿਸ਼ਟਾ ਦਾ ਸਵੈ ਸਰੂਪ ਵਿੱਚ ਸਥਿਤ ਹੋ ਜਾਣਾ ਕੇਵਲ ਦੱਸਿਆ। ਚਿੱਤ ਬਿਰਤੀਆਂ ਨੂੰ ਰੋਕਣਾ ਉਸ ਦਾ ਸਾਧਨ ਹੈ। ਵੇਦਾਂਤ ਵਿੱਚ ਅਦਵੈਤ ਵਿੱਚ ਨਿਸ਼ਚਾ ਹੋ ਕੇ ਨਿਰੋਲ ਬ੍ਰਹਮ ਭਾਵ ਵਿੱਚ ਹੋ ਜਾਣ ਨੂੰ ਕੇਵਲ ਦੱਸਿਆ ਜਾਂਦਾ ਹੈ। ਸਾਧਨ ਅਵਿੱਦਿਆ ਦਾ ਨਾਸ ਹੋਣਾ ਹੈ, ਪਰ ਗੁਰਮਤਿ ਗੁਰਸਿੱਖੀ ਮਾਰਗ ਵਿੱਚ ਜਦੋਂ ਕੇਵਲ ਪਦ ਵਰਤਿਆ ਜਾਵੇ ਤਾਂ ਭਾਵ ਇਹ ਹੁੰਦਾ ਕਿ ਜੀਵ ਆਤਮਾ ਦਾ ਪਰਮਾਤਮਾ ਨਾਲ ਅਵਿਛੜ ਮੇਲ ਸੰਯੋਗ ਹੋ ਜਾਣਾ, ਭਾਵ ਜੀਵ ਤੱਤ ਦਾ ਪਰਮ ਤੱਤ ਨਾਲ ਅਵਿਛੜ ਮਿਲਾਪ। ਇਸ ਦਾ ਸਾਧਨ ਕੇਵਲ ਪ੍ਰੇਮ ਹੈ ਗੁਰਮਤਿ ਵਿੱਚ, ਸੋ ਪ੍ਰੇਮ ਦਾ ਹੀ ਵਿਦਤ ਸਰੂਪ ਹੈ ਸਿਮਰਨ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਗੁਰਮਤਿ ਵਿੱਚ ਪ੍ਰੇਮ ਸਹਿਤ ਜੇ ਕੋਈ ਸਿਮਰਨ ਕਰਦਾ ਪਰਮੇਸ਼ਰ ਦਾ, ਗੁਰੂ ਨਾਲ ਪ੍ਰੇਮ ਪਾਉਂਦਾ ਹੈ, ਗੁਰੂ ਨਾਲ ਪ੍ਰੀਤ ਪਾ ਕੇ ਵਾਹਿਗੁਰੂ ਨਾਲ ਪ੍ਰੀਤ ਕਰਦਾ ਹੈ ਗੁਰ ਪਰਮੇਸ਼ਰ ਇੱਕ ਜਾਣ ਕੇ, ਤਾਂ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰਦਾ ਹੈ।
ਕਵਿਤ ਹਰ ਹਰ ਖੋਟੀ ਮਤ ਹਰ ਹਰ ਦੈ ਦੈ ਨਾਮ,
ਅਤੇ ਕਵਿਤ ਦਸਾਂ ਪਾਤਸ਼ਾਹੀਆਂ ਦੇ ਜਸ ਦੇ ਰੂਪ ਵਿੱਚ ਬੇਨਤੀ ਰੂਪ ਵਿੱਚ ਉਚਾਰਨ ਕਰਦੇ ਆ, ਜਿਵੇਂ ਕਿ ਆਪਾਂ ਅਰਦਾਸ ਬੇਨਤੀ ਕਰਦੇ ਹਾਂ। 10 ਪਾਤਸ਼ਾਹੀਆਂ ਦਾ ਜਿਸ ਵਿੱਚ ਨਾਮ ਹੈ, ਦਸਾਂ ਹੀ ਪਾਤਸ਼ਾਹੀਆਂ ਨੂੰ ਚੇਤੇ ਕਰਦੇ ਹਾਂ ਅਰਦਾਸ ਬੇਨਤੀ ਕਰਕੇ। ਇਸੇ ਪ੍ਰਕਾਰ ਕਵੀ ਜੀ ਦਸਾਂ ਹੀ ਸਤਿਗੁਰਾਂ ਨੂੰ ਆਰਾਧਦੇ ਹਨ ਕਿ ਗੁਰੂ ਗੁਰ ਨਾਨਕ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ। ਸੰਸਾਰ ਦੇ ਵਿੱਚ ਬੜੇ ਗੁਰੂ ਹੋਏ ਆ, ਕੋਈ ਦੱਸਦਾ ਹੈ ਕਿ ਮੈਂ ਵੀ ਵੱਡਾ ਗੁਰੂ ਹਾਂ, ਸਤਿਗੁਰਾਂ ਦੀ ਬਰਾਬਰੀ ਕਰਨ ਦਾ ਯਤਨ ਵੀ ਕਈ ਕਰਦੇ ਹਨ ਕਿ, ਜਾਂ ਉਹਨਾਂ ਦੇ ਚੇਲੇ ਚਾਟੜੇ ਵੀ ਕਈ ਵਾਰ ਭੁਲੇਖੇ ਵੱਸ ਸਮਝਦੇ ਆ ਕਿ ਸ਼ਾਇਦ ਇਹ ਵੀ ਜਿਵੇਂ 10 ਪਾਤਸ਼ਾਹੀਆਂ ਹੋਈਆਂ ਹਨ ਉਹਨਾਂ ਜਿਹੇ ਹੀ ਸ਼ਾਇਦ ਇਹ ਗੁਰੂ ਹੋਣਗੇ, ਪਰ ਭਰਮ ਭੁਲੇਖੇ ਵਿੱਚ ਪੈ ਜਾਂਦੇ ਆ। ਸੋ ਐਸੇ ਜਿੰਨੇ ਵੀ ਅਨੇਕਾਂ ਹੀ ਸੰਸਾਰ ਦੇ ਵਿੱਚ ਕੋਈ ਵਿੱਦਿਆ ਗੁਰੂ ਹਨ, ਕੋਈ ਗਿਆਨ ਦੀ ਸਿੱਖਿਆ ਸਮਝਾਉਣ ਵਾਲੇ ਕਹੇ ਜਾਂਦੇ ਆ ਹਿੰਦੂ ਮਤ ਵਿੱਚ, ਸੋ ਸਨਾਤਨ ਮਤ ਵਿੱਚ ਜਿਹੜਾ ਕੋਈ ਸਿੱਖਿਆ ਦੇਣ ਵਾਲਾ ਹੈ, ਗਿਆਨ ਦੀ ਗੱਲ ਸੁਣਾਉਣ ਵਾਲਾ, ਵਿਦਵਤਾ ਵਾਲਾ ਹੈ, ਕੋਈ ਵਿੱਦਿਆ ਪੜ੍ਹਾਉਣ ਵਾਲਾ, ਉਸਨੂੰ ਵੀ ਗੁਰੂ ਕਹਿ ਦਿੰਦੇ ਆ। ਕੋਈ ਕਿਸੇ ਸਾਜ ਆਦਿਕ ਦਾ ਹੁਨਰ ਕਲਾ ਸਿਖਾਉਣ ਵਾਲੇ ਨੂੰ ਵੀ ਗੁਰੂ ਕਹਿ ਦਿੰਦੇ ਆ। ਪਰ ਜਿਹੜਾ ਗੁਰੂ ਪਰਮੇਸ਼ਰ ਨਾਲ ਹੀ ਮਿਲਾ ਦੇਵੇ, ਆਪ ਪਰਮੇਸ਼ਰ ਦਾ ਹੀ ਰੂਪ ਹੋਇਆ ਹੈ, ਪਰਮੇਸ਼ਰ ਨਾਲ ਅਭੇਦਤਾ ਦੇਣ ਵਾਲਾ ਉਹ ਸੱਚਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸੋ ਜਿਨ੍ਹਾਂ ਨੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਐਸੇ ਜਿਹੜੇ ਗੁਰੂਆਂ ਦੇ ਗੁਰੂ ਹਨ, ਭਾਵੇਂ ਕਿ ਸਿੱਧ ਲੋਕ ਆਪਣੇ ਆਪ ਨੂੰ ਬੜੀਆਂ ਸ਼ਕਤੀਆਂ ਵਾਲੇ ਮੰਨਦੇ ਸੀ, ਸਿੱਧਾਂ ਨੇ ਗੋਰਖਨਾਥ ਜਿਹਿਆਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮਿਲਣ 'ਤੇ ਆਪਣਾ ਚੇਲਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਚੇਲਿਆਂ ਨੇ ਸਿੱਧਾਂ ਨੇ ਆਖਿਆ ਕਿ ਜੇਕਰ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਚੇਲਾ ਬਣਾ ਲਾਂਗੇ ਨਾ, ਕਿਉਂਕਿ ਇਹਨਾਂ ਨੇ ਹਾਲੇ ਸੁਣਿਆ ਕਿ ਗੁਰੂ ਨਹੀਂ ਸੰਸਾਰਿਕ ਤੌਰ 'ਤੇ ਕੋਈ ਧਾਰਨ ਕੀਤਾ, ਜੇਕਰ ਇਹਨਾਂ ਨੂੰ ਆਪਣਾ ਅਸੀਂ ਸਿੱਖ ਬਣਾ ਲਿਆ ਤਾਂ ਫਿਰ ਸਾਡੇ ਮਤ ਦਾ ਬੜਾ ਸੰਸਾਰ ਵਿੱਚ ਪ੍ਰਚਾਰ ਹੋਏਗਾ। ਇਸ ਪ੍ਰਕਾਰ ਦਾ ਖਿਆਲ ਕਰਕੇ ਵਾਹ ਪੂਰੀ ਲਾਈ ਉਹਨਾਂ ਨੇ, ਪਹਿਲਾਂ ਗੁਰਖਨਾਥ ਨੇ ਵੀ ਯਤਨ ਕਰਕੇ ਵੇਖਿਆ, ਫਿਰ ਪਤਾ ਲੱਗਿਆ ਦੂਸਰੇ ਸਿੱਧਾਂ ਨੂੰ, ਕਹਿਣ ਲੱਗੇ ਕਿ ਤੁਹਾਡਾ ਵਸ ਗੁਰੂ ਜੀ ਕਿਉਂ ਨਹੀਂ ਚੱਲਿਆ ਉਹਨਾਂ ਉੱਪਰ, ਅਸੀਂ ਕੋਸ਼ਿਸ਼ ਕਰਕੇ ਵੇਖਦੇ ਹਾਂ ਆਪਣਾ ਚੇਲਾ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਵਾਹ ਲਾ ਲਈ ਪਰ ਹੰਭ ਹਾਰ ਗਏ, ਸਤਿਗੁਰਾਂ ਨੂੰ ਆਪਣਾ ਸੇਵਕ ਨਾ ਬਣਾ ਸਕੇ, ਹਾਰ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨੀ ਢਹਿ ਪੈਣਾ ਪਿਆ ਉਹਨਾਂ ਨੂੰ। ਸੋ ਇਸ ਲਈ ਜਿਨ੍ਹਾਂ ਦੇ ਅੱਗੇ ਸਭ ਨੂੰ ਝੁਕਣਾ ਪਿਆ, ਪੀਰ ਫਕੀਰ ਅਵਤਾਰ ਔਲੀਏ ਸਿੱਧ ਨਾਥ ਪੀਰ ਆਦਿਕ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਬਣੇ। ਐਸੇ ਗੁਰੂਆਂ ਦੇ ਗੁਰੂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਸੋ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਕਵੀ ਜੀ ਕਹਿੰਦੇ ਹਨ, ਹਰ ਹਰ ਦੈ ਦੈ ਨਾਮ, ਹਰ ਹਰ ਪਰਮੇਸ਼ਰ ਸਭ ਨੂੰ ਹਰਿਆਂ ਭਰਿਆਂ ਕਰਨ ਵਾਲਾ। ਸੋ ਤਿਸ ਦਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਦੇ ਕਰਕੇ ਬਖਸ਼ਿਸ਼ ਕਰ ਕਰਕੇ ਹਰ ਹਰ ਖੋਟੀ ਮਤ, ਖੋਟੀ ਮਤ ਦਾ ਹਰ ਪ੍ਰਕਾਰ ਨਾਲ ਸਿੱਖਾਂ ਦੇ ਹਿਰਦਿਆਂ ਵਿੱਚੋਂ ਨਾਸ ਕੀਤਾ।
ਗੁਰ ਗੁਰੂ ਨਾਨਕ ਜਹਾਜਨ ਕੋ ਪਹਿਰ ਪਹਿਰ,
ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਾਣੋ ਕਿ ਜਹਾਜ਼ਾਂ ਦੇ ਜਹਾਜ਼, ਪੂਰਾਂ ਦੇ ਪੂਰ, ਨਾਮ ਰੂਪੀ ਜਹਾਜ਼ ਦੇ ਨਾਲ ਜਹਾਜ਼ ਉੱਪਰ ਭਰ ਭਰ ਕੇ ਨਾਮ ਦੇ ਬੇੜੇ 'ਤੇ ਚੜ੍ਹਾ ਚੜ੍ਹਾ ਕੇ ਦੁਨੀਆਂ ਨੂੰ, ਸੰਸਾਰ ਦੇ ਜੀਵਾਂ ਨੂੰ
ਕਰ ਕਰ ਪਾਰ ਗੁਰ ਅੰਗਦ ਅਮਰਦਾਸ,
ਇਹ ਸੰਸਾਰ ਸਮੁੰਦਰ ਤੋਂ ਪਾਰ ਕੀਤਾ ਹੈ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਵਿੱਚ ਵੀ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਵੀ ਹੋ ਕੇ ਨਾਮ ਦੇ ਬੇੜੇ 'ਤੇ ਚੜ੍ਹਾ ਚੜ੍ਹਾ ਕੇ ਦੁਨੀਆਂ ਨੂੰ ਸੰਸਾਰ ਸਮੁੰਦਰੋਂ ਪਾਰ ਕੀਤਾ।
ਸੋਢੀ ਕੁਲ ਚੰਦ ਰਾਮਦਾਸ ਦਇਆ ਟਹਿਰ ਟਹਿਰ,
ਇਹ ਸੋਢ ਕੁਲ ਦੇ ਚੰਦਰਮਾ ਰੂਪ ਪ੍ਰਗਟ ਹੋਏ ਸ੍ਰੀ ਗੁਰੂ ਰਾਮਦਾਸ ਅਹਿਮਦ ਜੀ ਮਹਾਰਾਜ, ਦਇਆ ਵਿੱਚ ਢਲ ਢਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤਾਂ 'ਤੇ ਬਖਸ਼ਿਸ਼ ਕੀਤੀ।
ਘਰ ਘਰ ਜਸ ਗੁਰ ਅਰਜਨ ਜਾਨੀਅਤ,
ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦਾ ਜਸ ਘਰਾਂ ਘਰਾਂ ਵਿੱਚ ਜਾਣਿਆ ਜਾਂਦਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਤ ਸਾਨੂੰ ਸੰਸਾਰ ਵਿੱਚ ਬਖਸ਼ਿਸ਼ ਕੀਤੀ ਆ। ਬਾਣੀ ਦੇ ਬੋਹਿਥ ਜਦੋਂ ਬਾਲ ਅਵਸਥਾ ਵਿੱਚ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰੂ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਏ ਤਾਂ ਫਿਰ ਆਪਣੀਆਂ ਬਾਹਾਂ ਨਾਲ ਹੱਥਾਂ ਨਾਲ ਪਕੜ ਕਰਕੇ ਉਤਾਹ ਉਠਾ ਕੇ ਬਚਨ ਆਖਿਆ ਕਿ ਦੋਹਿਤਾ ਬਾਣੀ ਕਾ ਬੋਹਿਥਾ, ਤੁਸੀਂ ਬਾਣੀ ਦੇ ਜਹਾਜ਼ ਹੋ, ਭਾਵ ਬਾਣੀ ਦਾ ਜਹਾਜ਼ ਤਿਆਰ ਕਰਨ ਵਾਲੇ ਹੋ। ਸੋ ਐਸੇ ਵਰ ਜਿਨ੍ਹਾਂ ਨੂੰ ਦਿੱਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ, ਸੋ ਐਸੇ ਸਤਿਗੁਰੂ ਬਾਣੀ ਦਾ ਜਹਾਜ਼ ਤਿਆਰ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਘਰ ਘਰ ਜਿਨ੍ਹਾਂ ਦਾ ਜਸ ਪ੍ਰਗਟ ਹੋਇਆ,
ਸ਼੍ਰੀ ਹਰਗੋਬਿੰਦ ਹਰ ਰਾਏ ਰੂਪ ਧਰ ਧਰ,
ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰੀਏ, ਛੇਵੇਂ ਸਰੂਪ ਵਿੱਚ ਹੋ ਕੇ ਬਹੁਤ ਸਾਰੀਆਂ ਸੰਗਤਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਵਚਨ ਸੁਣਾ ਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ 'ਤੇ ਪਾ ਕੇ ਭਾਵ ਸਾਗਰ ਤੋਂ ਪਾਰ ਕੀਤਾ, ਫਿਰ ਸ੍ਰੀ ਗੁਰੂ ਹਰਰਾਜ ਸਾਹਿਬ ਜੀ ਦੇ ਰੂਪ ਵਿੱਚ ਹੋ ਕੇ ਸੰਸਾਰ ਸਮੁੰਦਰੋਂ ਜੀਵਾਂ ਨੂੰ ਪਾਰ ਕੀਤਾ।
ਦਰ ਦਰ ਦੁੱਖ ਹਰ ਕ੍ਰਿਸ਼ਨ ਨਵਮ ਗੁਰੂ,
ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦੁੱਖਾਂ ਦੀ ਨਿਵਿਰਤੀ ਕੀਤੀ ਹੈ ਜੀਵਾਂ ਦੀ, ਦੁੱਖਾਂ ਨੂੰ ਤਾੜ ਦਿੱਤਾ ਹੈ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਸ਼ਹਿਰ ਵਿੱਚ ਨਿਵਾਸ ਕਰ ਰਹੇ ਸਨ ਤਾਂ ਉਸ ਵੇਲੇ ਸ਼ਹਿਰ ਵਿੱਚ ਬਹੁਤ ਭਿਆਨਕ ਬਿਮਾਰੀ, ਜਿਸ ਨੂੰ ਵਬਾ ਦੀ ਬਿਮਾਰੀ, ਜੋ ਜਿਹੜੀ ਕਿ ਮਰੀ ਦੀ ਬਿਮਾਰੀ ਵੀ ਕਿਹਾ ਜਾਂਦਾ, ਉਲਟੀਆਂ ਦਸਤ ਆਦਿਕ ਲੱਗਣੇ, ਕਈ ਪ੍ਰਾਣੀ ਕਈ ਮਨੁੱਖ ਜੋ ਹੈ ਮਰਦੇ ਗਏ, ਤਾਂ ਇਸ ਵੇਲੇ ਬੜੇ ਉਪਚਾਰ ਕੀਤੇ, ਬਥੇਰੇ ਵੈਦ ਹਕੀਮ ਆਦਿਕ ਦੂਰੋਂ ਦੂਰੋਂ ਬੁਲਾਏ, ਪਰ ਕਿਸੇ ਦਾ ਵੀ ਕੋਈ ਵੱਸ ਨਾ ਚੱਲ ਸਕਿਆ। ਹਾਰ ਕੇ ਫਿਰ ਔਰੰਗਜ਼ੇਬ ਨੇ ਵੀ ਕਿਹਾ, ਜਿਹੜਾ ਕਿ ਜੈ ਸਿੰਘ ਸਵਾਈ ਗੁਰੂ ਮਹਾਰਾਜ ਸਾਹਿਬ ਜੀ ਦਾ ਸ਼ਰਧਾਲੂ ਸੀ, ਉਸਨੂੰ ਕਿਹਾ ਕਿ ਸਤਿਗੁਰਾਂ ਨੂੰ ਬੇਨਤੀ ਕੀਤੀ ਜਾਵੇ। ਗੁਰੂ ਮਹਾਰਾਜ ਸਾਹਿਬ ਨੇ ਬੇਨਤੀ ਸੁਣੀ, ਇੱਕ ਚੁਬੱਚਾ ਤਿਆਰ ਕਰਵਾ ਕੇ ਅਤੇ ਇਸ ਵਿੱਚ ਆਪਣੇ ਚਰਨਾਂ ਦਾ ਜਲ ਮਹਾਰਾਜ ਸਾਹਿਬ ਨੇ ਪਾਇਆ। ਆਗਿਆ ਕੀਤੀ ਕਿ ਜਿਹੜਾ ਛਕੇਗਾ ਪਰਮੇਸ਼ਰ ਨੂੰ ਚੇਤੇ ਕਰੇਗਾ, ਵਾਹਿਗੁਰੂ ਦਾ ਨਾਲ ਸਿਮਰਨ ਕਰੇਗਾ, ਉਹ ਇਸ ਬਿਮਾਰੀ ਦੇ ਵੱਸ ਵਿੱਚ ਨਹੀਂ ਪਵੇਗਾ, ਬਚ ਜਾਏਗਾ। ਇਸੇ ਪ੍ਰਕਾਰ ਹੀ ਕੀਤਾ। ਸੋ ਜਿੱਥੇ ਮੰਗਲਾ ਸਾਹਿਬ ਵਾਲੇ ਅਸਥਾਨ 'ਤੇ, ਉੱਥੇ ਅੱਜ ਵੀ ਦਰਬਾਰ ਤੋਂ ਬਾਹਰ ਸੰਗਤਾਂ ਉੱਥੋਂ ਚਰਨਾਮ੍ਰਿਤ ਚੁਬੱਚੇ ਵਿੱਚੋਂ ਪ੍ਰਾਪਤ ਕਰਦੀਆਂ। ਉਹ ਚਰਨਾਮ੍ਰਿਤ ਪ੍ਰਾਪਤ ਕਰਕੇ ਲੋਕਾਂ ਨੇ ਆਪਣੇ ਦੁੱਖ ਦੀ ਨਿਵਿਰਤੀ ਕੀਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੁੱਖਾਂ ਨੂੰ ਦਲ ਦਿੱਤਾ, ਨਾਸ ਕਰ ਦਿੱਤਾ। ਇਸੇ ਪ੍ਰਕਾਰ ਅੱਠਵੇਂ ਸਰੂਪ ਵਿੱਚ ਦੁੱਖਾਂ ਦੀ ਨਿਵਿਰਤੀ ਕੀਤੀ ਹੈ, ਔਰ ਨੌਵੇਂ ਸਰੂਪ ਵਿੱਚ ਵੀ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਜਿਹੜੇ ਕਿ ਨਿਮਾਣੇ ਨਿਤਾਣੇ ਪਾਤਸ਼ਾਹੀ ਹਕੂਮਤ ਵੱਲੋਂ ਲਿਤਾੜੇ ਜਾ ਰਹੇ ਸਨ, ਜਬਰੀ ਮੁਸਲਮਾਨ ਬਣਾਏ ਜਾ ਰਹੇ ਸਨ, ਜਿਨ੍ਹਾਂ ਨੇ ਆਪਣੇ ਦੇਵੀ ਦੇਵਤੇ ਵੀ ਅਰਾਧ ਕੇ ਦੇਖ ਲਏ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਸਤਿਗੁਰਾਂ ਨੂੰ ਬੇਨਤੀ ਕੀਤੀ ਆਪਣੀ ਰੱਖਿਆ ਵਾਸਤੇ। ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਦੀ ਬਾਹਾਂ ਫੜੀ, ਉਹਨਾਂ ਦੇ ਉੱਪਰ ਹੋ ਰਹੇ ਜ਼ੁਲਮ ਨੂੰ ਨਾਸ ਕਰਨ ਲਈ, ਠੱਲ ਪਾਉਣ ਲਈ ਤਿਨ੍ਹਾਂ ਦੀ ਸਹਾਇਤਾ ਕੀਤੀ। ਤਿਨ੍ਹਾਂ ਦੇ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਸਿੱਖਾਂ ਸਮੇਤ ਸ਼ਹਾਦਤ ਦੇ ਕੇ ਦੂਰ ਕੀਤੇ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁੱਖਾਂ ਨੂੰ ਦਲਿਆ ਅਠਵੇਂ, ਔਰ ਨਵੇਂ ਪਾਤਸ਼ਾਹ ਜੀ ਨੇ ਵੀ।
ਸ਼੍ਰੀ ਗੋਬਿੰਦ ਸਿੰਘ ਲਓ ਚਰਨ ਪਰ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਸਾਂ ਹੀ ਪਾਤਸ਼ਾਹੀਆਂ ਦੇ ਚਰਨਾਂ ਵਿੱਚ ਪੈ ਪੈ ਕਰਕੇ, ਚਰਨੀ ਪੈ ਪੈ ਕਰਕੇ ਬੇਨਤੀ ਕੀਤੀ ਹੈ। ਜਿਨ੍ਹਾਂ ਨੇ ਨਮਸਕਾਰਾਂ ਕੀਤੀਆਂ ਚਰਨੀ ਪਏ ਹਨ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋਏ ਹਨ।
ਚੌਪਈ ਚੰਦਨ ਸੇਤ ਸੋ ਚਰਚਤ ਅੰਗਾ।
ਤੇ ਇੱਥੇ ਕਵੀ ਜੀ ਆਪਣੀ ਜੋ ਕਵੀਆਂ ਦੀ ਮਰਜ਼ਾਦਾ ਮੁਤਾਬਕ ਸ੍ਰਸ਼ਟੀ ਦਾ ਮੰਗਲ ਕਰਦੇ ਹੈ, ਬਾਣੀ ਦਾ ਮੰਗਲ ਕਰਦੇ ਹਨ। ਆਪਾਂ ਇਸ ਨੂੰ ਗੁਰਮਤ ਅਨੁਸਾਰ ਇਸ ਵਚਨ ਨੂੰ ਜੋ ਸਮਝਣਾ ਹੈ ਗੁਰਬਾਣੀ ਉੱਪਰ ਵਿਚਾਰ ਕਰਕੇ। ਸੋ ਜਿਸ ਪ੍ਰਕਾਰ ਚੰਦਨ ਸੇਤ ਸੋ ਚਰਚਿਤ ਅੰਗਾ, ਜਿਵੇਂ ਕਿ ਚੰਦਨ ਦਾ ਛਿੜਕਾਅ ਸਾਰੇ ਅੰਗਾਂ ਉੱਪਰ ਕੀਤਾ ਹੋਏ, ਚਿੱਟੇ ਚੰਦਨ ਦਾ, ਇਸੇ ਪ੍ਰਕਾਰ ਜਾਣੋ ਚੰਦਨ ਸੇਤ ਸੋ ਚਰਚਿਤ ਅੰਗਾ। ਸੋ ਭਉ ਚੰਦਨ ਲਾਵੈ, ਭੈ ਰੂਪੀ ਚੰਦਨ ਹੈ ਜੋ ਦਿਸ ਦਾ ਸਰੀਰ ਦੇ ਅੰਗਾਂ ਅਤੇ ਹਿਰਦੇ 'ਤੇ ਵੀ ਛਿੜਕਾ ਗੁਰਬਾਣੀ ਕਰਨ ਵਾਲੀ ਹੈ, ਚਿੱਟੇ ਉਜਲ ਭਉ ਰੂਪੀ ਚੰਦਨ ਦਾ।
ਚੰਦ ਮਨਿੰਦ ਬਦਨ ਸਿਤ ਰੰਗਾ।
ਔਰ ਸੋ ਉਜਲ ਮੁਖੜਾ ਕਰ ਦੇਣ ਵਾਲੀ ਹੈ ਗੁਰੂ ਕੀ ਬਾਣੀ, ਜਿਹੜਾ ਗੁਰਬਾਣੀ ਦਾ ਓਟ ਆਸਰਾ ਲੈਂਦਾ। ਚੰਦਰਮਾ ਵਾਂਗ ਉਸਦਾ ਜੋ ਚਿਹਰਾ ਭਗਤੀ ਦੇ ਪ੍ਰਕਾਸ਼ ਕਰਨ ਵਾਲਾ ਹੋ ਜਾਂਦਾ ਹੈ।
ਚੰਦਰਕ ਸੇਤ ਲੱਗਿਓ ਤਨ ਸੰਗ।
ਅਤੇ ਜਿਨ੍ਹਾਂ ਦੇ ਸਰੀਰ ਨਾਲ ਜਾਣੋ ਕਿ ਸੰਤੋਖ ਰੂਪੀ ਚਿੱਟਾ ਕਪੂਰ ਲੱਗਾ ਹੋਇਆ।
ਜਲ ਪ੍ਰਵਾਹੇ ਜਿਹੇ ਰੰਗ ਸੋ ਰੰਗ।
ਜਿਸ ਦੇ ਹਿਰਦੇ ਦੇ ਵਿੱਚ ਗੁਰਬਾਣੀ ਦੀ ਪ੍ਰੀਤ ਬਣੀ ਹੈ, ਸੋ ਉਸ ਦੇ ਹਿਰਦੇ ਅੰਦਰ ਜਾਣੋ ਕਿ ਸੰਤੋਖ ਰੂਪੀ ਚਿੱਟਾ ਕਪੂਰ ਪ੍ਰਾਪਤ ਹੋਇਆ ਹੈ, ਔਰ ਪ੍ਰੇਮ ਰੂਪੀ ਜਲ ਗੁਰਬਾਣੀ ਦੀ ਪ੍ਰੀਤ ਦੁਆਰਾ ਉਸਦੇ ਹਿਰਦੇ ਵਿੱਚ ਪ੍ਰੇਮ ਰੂਪੀ ਜਲ ਦਾ ਪ੍ਰਵਾਹ ਸ੍ਰੇਸ਼ਟ ਰੰਗ ਸੋ ਸਾਰੇ ਹੀ ਦੁਨਿਆਵੀ ਪਦਾਰਥਾਂ ਦੇ ਰੰਗਾਂ ਪ੍ਰੀਤੀ ਨਾਲੋਂ ਸਭ ਤੋਂ ਉੱਤਮ ਰੰਗ ਜੋ ਪ੍ਰੇਮ ਹੈ। ਪ੍ਰੇਮ ਰੂਪੀ ਪਰਮੇਸ਼ਰ ਦੇ ਜੋ ਜਲ ਦਾ ਜੋ ਪ੍ਰੇਮ ਰੂਪ ਜਲ ਦਾ ਪ੍ਰਵਾਹ ਪ੍ਰਾਪਤ ਹੋਇਆ ਉਹਨਾਂ ਦੇ ਹਿਰਦੇ ਅੰਦਰ।
ਚੌਦਹਿ ਲੋਕਨ ਵਿਆਪ ਮਹਾਨੀ,
ਜਿਹੜੀ ਗੁਰੂ ਕੀ ਬਾਣੀ ਜੋ 14 ਲੋਕਾਂ ਵਿੱਚ ਮਹਾਨ ਵਿਆਪਕ ਹੈ।
ਉਚਰਤ ਕੋਟੋਂ ਅੰਤ ਨ ਜਾਨੀ,
1 ਕਰੋੜਾਂ ਹੀ ਹਨ ਜਿਹੜੇ ਬਾਣੀ ਦੁਆਰਾ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਹੈ, ਉਹਨਾਂ ਦਾ ਅੰਤ ਨਹੀਂ ਜਾਣਿਆ ਜਾਂਦਾ।
ਨਈ ਨਈ ਨਿਤ ਕਵਿਨ ਬਖਾਨੀ,
ਤੇ ਨਵੀਂ ਤੋਂ ਨਵੀਂ ਹੈ ਗੁਰਬਾਣੀ, ਭਾਵੇਂ ਨਿਤ ਕਵੀ ਕਥਨ ਕਰਦੇ ਹਨ ਆਪਣੇ ਮੁੱਖ ਤੋਂ ਉਚਾਰਨ ਕੀਤੀ ਹੋਈ ਬਾਣੀ, ਤਿਨਾਂ ਦੀ ਬਾਣੀ ਨਾਲੋਂ ਵੀ ਗੁਰੂ ਕੀ ਬਾਣੀ ਨਿਤ ਹੀ ਸਦਾ ਸਦਾ ਹੀ ਨਵੀਂ ਹੀ ਪ੍ਰੀਤ ਹਿਰਦੇ ਵਿੱਚ ਪਰਮੇਸ਼ਰ ਦੀ ਦੇਣ ਵਾਲੀ ਹੈ।
ਅਸ ਬਾਣੀ ਪਦ ਬੰਧਨ ਠਾਨੀ,
ਐਸੀ ਗੁਰੂ ਕੀ ਬਾਣੀ ਦੇ ਚਰਨਾਂ ਵਿੱਚ ਅਸੀਂ ਨਮਸਕਾਰ ਕਰਨਾ ਕਰੀਏ।
ਸੁਣੋ ਕਥਾ ਸ਼੍ਰੀ ਕਲਗੀ ਧਰ ਕੀ,
ਸਤਿਗੁਰੂ ਜੀ ਦੇ ਜਸ ਰੂਪ ਵਿੱਚ ਕਹਿੰਦੇ ਹਨ ਕਵੀ ਭਾਈ ਸੰਤੋਖ ਸਿੰਘ ਜੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਥਾ ਹੇ ਸਰੋਤਾ ਜਨੋ ਸਾਧ ਸੰਗਤ ਸੁਣਨਾ ਕਰੋ।
ਸਰੋਤਾ ਪਰ ਹਰ ਦੁਰਮਤ ਉਰਕੀ,
ਤੇ ਕਥਾ ਸੁਣਨ ਵਾਲਿਓ ਜੇਕਰ ਪ੍ਰੇਮ ਨਾਲ ਕਥਾ ਗੁਰੂ ਕੀ ਸੁਣੋਗੇ ਤਾਂ ਹਿਰਦੇ ਦੀ ਜੋ ਦੁਰਮਤ ਖੋਟੀ ਮਤ ਹੈ ਉਹ ਦੂਰ ਹੋ ਜਾਏਗੀ।
ਅਚਰਜ ਚਰਿੱਤਰ ਗੁਰੂ ਕੇ ਅਹੈਂ,
ਅਸਚਰਜ ਜੋ ਕੌਤਕ ਹਨ ਸਤਿਗੁਰੂ ਜੀ ਦੇ।
ਕਿਸ ਮਹਿ ਸ਼ਕਤ ਜੋ ਸਗਰੇ ਕਹੈ,
ਤੇ ਇਹਨਾਂ ਅਸਚਰਜ ਕੌਤਕਾਂ ਨੂੰ ਕਿਸ ਵਿੱਚ ਪੂਰੀ ਸਮਰੱਥਾ ਹੈ, ਜਿਹੜੇ ਸਮਗਰ ਰੂਪ ਜਿਹੜਾ ਕੋਈ ਬਿਆਨ ਕਰ ਸਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੌਤਕ ਪੂਰਨ ਤੌਰ 'ਤੇ ਕੋਈ ਕਥਨ ਨਹੀਂ ਕਰ ਸਕਦਾ।
ਗੁਰ ਕਿਰਪਾਲ ਜੇਤਕ ਕੀ ਕਰਨਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਦੇ ਘਰ ਨੇ, ਜਿੰਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੇ ਉੱਪਰ ਦਇਆ ਕੀਤੀ ਹੈ।
ਮੈਂ ਭੀ ਕਰਾਂ ਤਿਤਕ ਜਸ ਬਰਨਾ,
ਤੇ ਉਹਨਾਂ ਕੋ ਹੀ ਜਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੈਂ ਬਿਆਨ ਕਰਕੇ ਵਰਣਨ ਕਰਕੇ ਤੁਹਾਨੂੰ ਸੁਣਾ ਸਕਦਾ ਹਾਂ।
ਮੋਹ ਮਹਿ ਸ਼ਕਤ ਨਾਰੰਚਕ ਭਰ ਹੈ,
ਕਵੀ ਜੀ ਕਹਿੰਦੇ ਨੇ ਸਾਧ ਸੰਗਤ ਜੀ ਮੇਰੇ ਵਿੱਚ ਥੋੜ੍ਹੀ ਜਿੰਨੀ ਵੀ ਕੋਈ ਸਮਰੱਥਾ ਨਹੀਂ ਕਿ ਮੈਂ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਉਚਾਰ ਸਕਾਂ।
ਆਪਣੇ ਚਲਤ ਆਪ ਹੀ ਕਰ ਹੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੌਤਕ ਆਪ ਹੀ ਮੈਥੋਂ ਬਲ ਬਖਸ਼ ਕੇ ਕਥਨ ਕਰਾਉਂਦੇ ਹਨ।
ਭਇਓ ਖਾਲਸਾ ਪੰਥ ਵਿਸਾਲਾ,
ਤੇ ਖਾਲਸਾ ਪੰਥ ਬਹੁਤ ਵੱਡਾ ਜੋ ਪ੍ਰਗਟ ਹੋਇਆ।
ਤਿੰਨ ਕੋ ਯੁੱਧ ਪ੍ਰਬੰਧ ਕਰਾਲਾ,
ਤੇ ਜੋ ਗੁਰੂ ਕੇ ਖਾਲਸੇ ਦਾ ਯੁੱਧ ਦਾ ਭਿਆਨਕ ਜਿਹੜਾ ਦੁਸ਼ਮਣ ਵਾਸਤੇ ਪ੍ਰਬੰਧ ਜਿਵੇਂ ਪ੍ਰਗਟ ਹੋਇਆ ਉਹ ਦੱਸਾਂਗਾ।
ਵਰਣਨ ਕਰੋ ਸੁਣੋ ਮਨ ਲਾਏ,
ਤੇ ਜਿਵੇਂ ਮੈਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਸੰਗ ਔਰ ਖਾਲਸੇ ਦੇ ਜੰਗਾਂ ਯੁੱਧਾਂ ਦੇ ਪ੍ਰਸੰਗ ਵਰਣਨ ਕਰਕੇ ਸੁਣਾਵਾਂਗਾ, ਤੁਸੀਂ ਮਨ ਲਾ ਕੇ ਸੁਣਿਓ।
ਸ਼੍ਰੀ ਕਲਗੀਧਰ ਜਿਮ ਕਰਵਾਏ,
ਜਿਵੇਂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਬਲ ਬਖਸ਼ ਕੇ ਖਾਲਸੇ ਪਾਸੋਂ ਧਰਮ ਯੁੱਧ ਕਰਵਾਏ।
ਨਿਤ ਸਿੰਘਨ ਕੀ ਸਭਾ ਲਗਾਵੇ,
ਤੇ ਨਿਤ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੰਘਾਂ ਦੀ ਸਭਾ ਸਜਾਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ।
ਹਤੋ ਰਪਨ ਉਪਦੇਸ਼ ਦ੍ਰਿੜਾਵੇ,
ਉਪਦੇਸ਼ ਹਿਰਦੇ ਵਿੱਚ ਦ੍ਰਿੜ ਕਰਦੇ ਸਤਿਗੁਰੂ ਜੀ ਕਿ ਕਾਇਰਤਾ ਨੂੰ ਹਿਰਦੇ ਅੰਦਰੋਂ ਛੱਡ ਕੇ ਤੇ ਸੂਰਬੀਰਤਾ ਧਾਰਨ ਕਰਕੇ ਦੁਸ਼ਮਣ ਨਾਲ ਜਿੱਥੇ ਵੀ ਕਿਤੇ ਦੋ ਹੱਥ ਕਰਨੇ ਪੈਣ ਤਿਸ ਵੇਲੇ ਦੁਸ਼ਮਣਾਂ ਦਾ ਨਾਸ ਕਰਨਾ।
ਸ਼ਸਤਰਨ ਕੋ ਅਭਿਆਸ ਸਦੀਵਾ,
ਤੇ ਸਦਾ ਹੀ ਸ਼ਸਤਰ ਵਿਦਿਆ ਯੁੱਧ ਵਿਦਿਆ ਦਾ ਅਭਿਆਸ ਕਰਦੇ ਰਹਿਣਾ, ਆਲਸ ਨਹੀਂ ਕਰਨਾ।
ਮਤ ਉੱਚੀ ਰੱਖ ਹੋ ਮਨ ਨੀਵਾ,
ਤੇ ਮਨ ਨੀਵਾਂ ਰੱਖਣਾ ਮਤ ਉੱਚੀ ਰੱਖਣੀ।
ਆਯੁਧ ਕੋ ਵਿਸਾਹ ਨਹਿ ਕਰੈ,
ਤੇ ਸ਼ਸਤਰਾਂ ਦਾ ਵਿਸਾਹ ਨਹੀਂ ਕਰਨਾ ਕਿ ਸ਼ਸਤਰ ਕੋਈ ਗੱਲ ਨਹੀਂ, ਇਹ ਕਿਹੜੀ ਜ਼ਰੂਰਤ ਹੈ, ਅਸੀਂ ਕਿਹੜਾ ਕਿੱਧਰੇ ਕਿਤੇ ਦੂਰ ਚੱਲੇ ਹਾਂ, ਸ਼ਸਤਰ ਦੀ ਕੋਈ ਲੋੜ ਨਹੀਂ ਹੈ ਜੀ। ਜਾਂ ਹੁਣ ਤਾਂ ਅੱਜ ਕੱਲ੍ਹ ਤਾਂ ਅਗਨ ਸ਼ਸਤਰ ਹੀ ਚੱਲਦੇ ਆ, ਬੰਦੂਕਾਂ ਦਾ ਯੁੱਗ ਹੈ, ਤੋਪਾਂ ਆਦਿਕ ਚੱਲਦੀਆਂ ਹਨ, ਅਸੀਂ ਕਿਰਪਾਨ ਵੱਡੀ ਕੀ ਰੱਖਣੀ ਹੈ ਜੀ, ਇਸ ਪ੍ਰਕਾਰ ਦਾ ਖਿਆਲ ਨਾ ਕਰੇ। ਸੋ ਸ਼ਸਤਰ ਆਪਣੇ ਹੱਥ ਵਿੱਚ ਆਪਣੇ ਪਾਸ ਜ਼ਰੂਰ ਧਾਰਨ ਕਰਕੇ ਰੱਖੇ, ਵਿਸਾਹ ਨਾ ਕਰੇ ਸ਼ਸਤਰ ਦਾ।
ਅੰਗ ਮਨਿੰਦ ਰਹਿਣ ਦਿਨ ਧਰੈ,
ਤੇ ਆਪਣੇ ਸਰੀਰ ਦਾ ਅੰਗ ਸਮਝ ਕਰਕੇ ਸ਼ਸਤਰ ਨੂੰ ਰਾਤ ਦਿਨ ਧਾਰਨ ਕਰਕੇ ਰੱਖੇ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜਿਵੇਂ ਸਤਿਗੁਰਾਂ ਬਚਨ ਕੀਤਾ ਕਿ ਭਾਈ ਖਾਲਸੇ ਨੇ ਆਪਸ ਵਿੱਚ ਮਿਲਦਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਅਤੇ ਹੋਰ ਕੋਈ ਨਾਰਾ ਜਿਵੇਂ ਮੁੱਖ ਤੋਂ ਕਈ ਉਚਾਰਦੇ ਹਨ ਜੋ ਕਈ ਤਾਂ ਜੋ ਜੈਕਾਰਾ ਛੱਡਿਆ ਜਾਂਦਾ ਜੈਕਾਰਾ ਹੀ ਆਪਸ ਵਿੱਚ ਬੁਲਾਈ ਜਾਂਦੇ ਕਿਉਂਕਿ ਥੋੜ੍ਹੇ ਅੱਖਰ ਹੁੰਦੇ ਆ ਸਤਿ ਸ਼੍ਰੀ ਅਕਾਲ ਉਹ ਜੈਕਾਰਾ ਹੀ ਬੋਲਦੇ ਆਪਸ ਵਿੱਚ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਪਰ ਉਹ ਵੀ ਕਈ ਵਾਰ ਪੂਰੀ ਨਹੀਂ ਬੁਲਾਉਂਦੇ ਸਤਿ ਸ਼੍ਰੀ ਅਕਾਲ ਤੱਕ ਸੀਮਿਤ ਹੋ ਜਾਂਦੇ ਆ ਸੋ ਐਸਾ ਗੁਰੇਜ ਕਰਨਾ ਕਈਆਂ ਦੇ ਮੂੰਹ ਤੋਂ ਹੁੰਦਾ ਹੈ ਕਿ ਸੁਣਨ ਵਾਲਾ ਕੀ ਆਖੇਗਾ ਮੈਨੂੰ ਫਤਿਹ ਸੁਣਾਈ ਜਾਂਦਾ ਹੈ ਗੁਰੂ ਕੇ ਭਾਈ ਸਾਹਿਬਜ਼ਾਦਿਆਂ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਤਾਂ ਸੂਬੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਵੀ ਜਾ ਕੇ ਇਹ ਨਹੀਂ ਸੀ ਖਿਆਲ ਕੀਤਾ ਕਿ ਇੱਥੇ ਫਤਿਹ ਕਾਹਦੀ ਬੁਲਾਉਣੀ ਹੈ ਇਹਨਾਂ ਨੂੰ ਉੱਥੇ ਵੀ ਗੱਜ ਕੇ ਫਤਿਹ ਬੁਲਾਈ ਸੀ ਕਈ ਐਸੇ ਵੀਰ ਭੈਣਾਂ ਹਨ ਜਿਹੜੇ ਕਿ ਖਿਆਲ ਕਰਦੇ ਆ ਕਿ ਇਹ ਨਿਨੇ ਕਿਹੜਾ ਅੰਮ੍ਰਿਤ ਛਕਿਆ ਆਪਾਂ ਫਤਿਹ ਇਹਨੂੰ ਕੀ ਬੁਲਾਉਣੀ ਹੈ ਭਾਈ ਆਪਣਾ ਤਾਂ ਜੋ ਸਿੰਘ ਦਾ ਅਸੂਲ ਹੋਵੇ ਨਾ ਸਿੱਖ ਦਾ ਉਹ ਉਸਨੇ ਆਪਣਾ ਅਸੂਲ ਪੂਰਾ ਕਰਨਾ ਹੁੰਦਾ ਹੈ ਜਿਵੇਂ ਕਿ ਕਈ ਮੁਸਲਮਾਨ ਨੇ ਉਹ ਗੱਲਬਾਤ ਪੂਰੀ ਕਰਕੇ ਉਸ ਵੇਲੇ ਆਪਣੇ ਧਰਮ ਅਨੁਸਾਰ ਮਜ਼ਹਬ ਅਨੁਸਾਰ ਉਹ ਸ਼ਬਦ ਬੋਲਦੇ ਆ ਉਹ ਆਪਣਾ ਸੁਭਾਅ ਨਹੀਂ ਛੱਡਦੇ ਪਰ ਬਹੁਤ ਸਾਰੇ ਸਿੱਖ ਐਸੇ ਹਨ ਜਿਹੜੇ ਦੂਸਰਿਆਂ ਨੂੰ ਖੁਸ਼ ਕਰਨ ਵਿੱਚ ਲੱਗਦੇ ਜਿਵੇਂ ਕੋਈ ਆਖੇ ਉਸੇ ਤਰ੍ਹਾਂ ਦਾ ਹੀ ਬੋਲ ਬੋਲਦੇ ਆ ਪਰ ਵਿਰਲੇ ਵਿਰਲੇ ਹਨ ਜਿਹੜੇ ਇਸ ਪਰਪੱਕਤਾ ਨੂੰ ਧਾਰਨ ਕਰਕੇ ਰੱਖਦੇ ਆ ਕਵੀ ਜੀ ਦੱਸਦੇ ਕਿ ਗੁਰੂ ਕਾ ਖਾਲਸਾ ਆਪਸ ਵਿੱਚ ਮਿਲਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਬੁਲਾਉਂਦਾ
ਗਰਜਤ ਭਇਓ ਖਾਲਸਾ ਅਤੇ
ਇਸ ਤਰ੍ਹਾਂ ਬਹੁਤ ਗੱਜ ਗੱਜ ਕੇ ਫਤਿਹ ਦਾ ਉਚਾਰਨ ਸਿੱਖਾਂ ਨੇ ਕੀਤਾ ਹੈ
ਨਿਤ ਪ੍ਰਤ ਸੰਗਤ ਅਤਿਸ਼ੈ ਆਵੇ
ਤੇ ਨਿਤਾ ਪ੍ਰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਸ ਦਰਸ਼ਨ ਦੇ ਦਾਰੇ ਸੰਗਤ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ
ਬਸ ਹੈ ਅਨੰਦਪੁਰ ਮੋਦ ਵਢਾਵੇ
ਤੇ ਬਹੁਤ ਆਨੰਦ ਆਪਣੇ ਹਿਰਦੇ ਵਿੱਚ ਵਧਾ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਣ ਕੇ ਸੰਗਤਾਂ ਵਸਦੀਆਂ
ਫਿਰ ਹੈ ਸਦੀਵ ਸਿੰਘ ਦਲ ਪਹਿਓ
ਤੇ ਕਈ ਸਿੰਘ ਜੋ ਹਨ ਸਦਾ ਵਾਸਤੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕੇ ਰਹਿੰਦੇ ਆ ਕਿ ਅਸੀਂ ਤਾਂ ਹੁਣ ਜੇ ਸਾਡੇ ਕੋਲ ਸਮਾਂ ਹੈ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਹਿ ਕੇ ਸੇਵਾ ਕਰੀਏ ਗੁਰੂ ਦੀਆਂ ਫੌਜਾਂ ਵਿੱਚ ਸ਼ਾਮਿਲ ਹੋ ਕੇ ਰਹੀਏ ਸੋ ਇਸ ਤਰ੍ਹਾਂ ਸਤਿਗੁਰਾਂ ਪਾਸ ਰਹਿ ਪਏ ਉਹਨਾਂ ਸਿੰਘਾਂ ਸੂਰਮਿਆਂ ਦਾ ਬਹੁਤ ਵੱਡਾ ਦਲ ਬਣਿਆ
ਬਲੀ ਤੁਰੰਗਮ ਚੜਬੇ ਲਇਓ
ਤੇ ਚੜ੍ਹਨ ਵਾਸਤੇ ਸਵਾਰੀ ਵਾਸਤੇ ਬਲਵਾਨ ਘੋੜੇ ਵੀ ਉਹਨਾਂ ਨੇ ਪ੍ਰਾਪਤ ਕੀਤੇ ਆ
ਕਿਸ ਕਉ ਅਸ ਕਲਗੀ ਧਰ ਦੇਤ
ਕਿਸੇ ਨੂੰ ਤਾਂ ਆਪ ਘੋੜੇ ਦੀ ਬਖਸ਼ੀਸ਼ ਕਰਦੇ ਹਨ ਸਤਿਗੁਰੂ ਕਲਗੀਧਰ ਮਹਾਰਾਜ
ਕੋ ਮੁੱਲ ਅੰਨ ਹੈ ਆਪਣੇ ਨਿਕੇਤ
ਤੇ ਕੋਈ ਆਪ ਵੀ ਜਿਸ ਵਿੱਚ ਪਹੁੰਚ ਹੋਵੇ ਸਮਰੱਥਾ ਹੋਵੇ ਉਹ ਆਪ ਹੀ ਘੋੜਾ ਖਰੀਦ ਕੇ ਲੈ ਆਉਂਦਾ ਹੈ ਜਿਹਨੂੰ ਕੋਲ ਧੰਨ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤਾ ਉਹ ਆਪਣਾ ਹੀ ਘੋੜਾ ਲੈ ਆਉਂਦਾ ਜਿਹਦੇ ਕੋਲ ਨਾ ਹੋਵੇ ਇਹ ਸਮਰੱਥਾ ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਆ ਕੇ ਪ੍ਰਾਪਤ ਕਰਦੇ ਆ ਪਰ ਕਈਆਂ ਦਾ ਐਸਾ ਖਿਆਲ ਵੀ ਹੁੰਦਾ ਆ ਕਿ ਭਾਵੇਂ ਧੰਨ ਆਪਣੇ ਕੋਲ ਹੈ ਆ ਪਰ ਚਲੋ ਕੋਈ ਗੱਲ ਨਹੀਂ ਇਹਨੂੰ ਆਪਣੇ ਪਾਸ ਹੀ ਰੱਖਦੇ ਹਾਂ ਅਤੇ ਉੱਥੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਹੀ ਪ੍ਰਾਪਤ ਕਰ ਲਵਾਂਗੇ ਹੋਰਾਂ ਨੂੰ ਵੀ ਇਹ ਜੋ ਸਵਾਰੀਆਂ ਮਿਲਦੀਆਂ ਹੀ ਹਨ ਕਈਆਂ ਦਾ ਐਸਾ ਵੀ ਖਿਆਲ ਹੁੰਦਾ ਆ ਪਰ ਬਹੁਤ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰੇਮੀ ਜਿਹੜੇ ਸਿੱਖ ਹਨ ਜਿੰਨੀ ਉਹਨਾਂ ਕੋਲ ਸਮਰੱਥਾ ਆਪਣੇ ਘਰੋਂ ਵੀ ਆਪ ਆਪਣੇ ਕਿਰਤ ਕਮਾਈ ਦੁਆਰਾ ਘੋੜੇ ਖਰੀਦ ਕੇ ਲਿਆਉਂਦੇ ਆ
ਬ੍ਰਿੰਦ ਬਟੋਰ ਸੁਦਾ ਗੁਰ ਆਨੈ
ਅਤੇ ਇਸ ਪ੍ਰਕਾਰ
ਬ੍ਰਿੰਦ ਬਟੋਰ ਸੁਦਾ ਗੁਰ ਆਨੈ
ਅਤੇ ਸਦਾ ਗੁਰ ਆਨੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਬਹੁਤ ਸਾਰੇ ਘੋੜੇ ਲੱਭ ਲੱਭ ਕੇ ਲਿਆਉਂਦੇ ਹਨ ਕਈ ਸਿੱਖਾਂ ਨੇ
ਲੇਤ ਮੋਲ ਗੁਰਦਰਬ ਮਹਾਨੈ
ਸਦਾ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲੈ ਕੇ ਘੋੜਿਆਂ ਦੀਆਂ ਸਵਾਰੀਆਂ ਲਿਆ ਕੇ ਪੇਸ਼ ਕਰਦੇ ਆ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਕੀਮਤ ਵਾਲੇ ਘੋੜੇ ਆਪ ਵੀ ਖਰੀਦਦੇ ਹਨ
ਲੱਗੇ ਤਬੇਲੇ ਸੁੰਦਰ ਘੋੜੇ
ਸੁੰਦਰ ਘੋੜੇ ਤਬੇਲਿਆਂ ਦੇ ਵਿੱਚ ਰੱਖੇ ਗਏ
ਚਪਲ ਵਿਸਾਲ ਭਰੇ ਤਨ ਜੋੜੇ
ਜਿਨ੍ਹਾਂ ਦੇ ਭਰਵੇਂ ਸਰੀਰ ਹਨ ਔਰ ਜੋੜਿਆਂ ਦੇ ਜੋੜੇ ਇੱਕੋ ਜਿਹੇ ਵੀ ਕਈ ਘੋੜੇ ਹਨ ਬਹੁਤ ਚੰਚਲ ਫੁਰਤੀਲੇ ਨੇ
ਕੇਤਕ ਹਾਥੀ ਰਹਿ ਗੁਰਦੁਆਰੇ
ਤੇ ਕਿੰਨੇ ਹਾਥੀ ਵੀ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਣੋ ਕੇ ਲਿਆ ਕੇ ਹਾਜ਼ਰ ਕੀਤੇ ਹਨ ਸਿੱਖ ਸੰਗਤਾਂ ਨੇ।
ਝੂਲਤ ਝੂਲਨ ਡਾਰ ਸ਼ਿੰਗਾਰੇ
ਜਿੰਦਾਂ ਨੂੰ ਸ਼ਿੰਗਾਰ ਦੇ ਸਹਿਤ ਝੁੱਲ ਪਾ ਕਰਕੇ ਸੋ ਰੱਖਿਆ ਹੋਇਆ ਹੈ। ਐਸੇ ਜੋ ਝੂਲਦੇ ਹਨ ਸੁੰਦਰ ਸ਼ਿੰਗਾਰੇ ਹੋਏ ਝੁੱਲਾਂ ਦੇ ਸਮੇਤ
ਬ੍ਰਿੰਦ ਬ੍ਰਿੰਦ ਨਰ ਬ੍ਰਿੰਦ ਸਥਾਨ
ਤੇ ਬਹੁਤ ਬਹੁਤ ਸਿੱਖ ਸੇਵਕ ਹਨ ਬਹੁਤੀਆਂ ਥਾਵਾਂ ਤੇ।
ਉਤਰੇ ਡੇਰੇ ਪਰੇ ਮਹਾਨ
ਤੇ ਉਤਾਰਾ ਕੀਤਾ ਹੋਇਆ ਹੈ ਸਿੱਖਾਂ ਸੂਰਮਿਆਂ ਨੇ, ਸਿੱਖ ਸੰਗਤਾਂ ਨੇ ਵੀ ਵੱਖ ਵੱਖ ਥਾਵੀਂ ਸੋ ਇਸ ਪ੍ਰਕਾਰ ਡੇਰੇ ਲਗਾਏ ਹੋਏ।
ਸਤਿਗੁਰ ਪੌਰ ਭੀਰ ਬਹੁ ਰਹਿ
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਵਾਜ਼ੇ ਪਾਸ ਸਿੱਖ ਸੰਗਤਾਂ ਦੀ ਬਹੁਤ ਇਕੱਤਰਤਾ ਰਹਿੰਦੀ।
ਰਾਜਨ ਕੇ ਵਕੀਲ ਥਿਲ ਥਿਰ ਲਹਿ
ਤੇ ਰਾਜਿਆਂ ਮਹਾਰਾਜਿਆਂ ਦੇ ਵਕੀਲ ਵੀ ਸਤਿਗੁਰੂ ਜੀ ਦੇ ਪਾਸ ਆਣ ਕੇ ਠਹਿਰਦੇ ਆ।
ਭੀੜ ਬਾਜ਼ਾਰ ਵਿਖੇ ਬਹੁ ਨਰਕੀ
ਤੇ ਬਹੁਤ ਲੋਕਾਂ ਦੀ ਭੀੜ ਵੀ ਹੁੰਦੀ ਹੈ ਬਾਜ਼ਾਰ ਵਿੱਚ।
ਦੇਸ਼ ਵਿਦੇਸ਼ੀ ਬੇਸਨ ਧਰਕੀ
ਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਆ ਵੱਖ ਵੱਖ ਤਰ੍ਹਾਂ ਦੇ, ਜਿਨ੍ਹਾਂ ਨੇ ਵੇਸ ਲਿਬਾਸ ਧਾਰਨ ਕੀਤੇ ਹੋਏ ਵੱਖ ਵੱਖ ਤਰ੍ਹਾਂ ਤਰ੍ਹਾਂ ਦੇ ਜੋ ਵੇਸਧਾਰੀਆਂ ਦੀ ਵੀ ਬਹੁਤ ਇਕੱਤਰਤਾ ਹੋ ਰਹੀ ਆ।
ਵਧਿਓ ਅਨੰਦਪੁਰਾ ਬਡ ਨਗਰੰ
ਸ੍ਰੀ ਅਨੰਦਪੁਰ ਸਾਹਿਬ ਨਗਰ ਦਾ ਬਹੁਤ ਵਿਸਥਾਰ ਵਧਿਆ।
ਆਵਹਿ ਚਲੇ ਸਿੱਖ ਦਿਸ਼ ਸਗਰੰ
ਤੇ ਸਭ ਦਿਸ਼ਾਵਾਂ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖੀ ਨਾਲ ਪ੍ਰੇਮ ਕਰਨ ਵਾਲੇ ਉਹ ਚੱਲ ਕੇ ਆਉਂਦੇ ਹਨ।
ਨਿਕਟ ਨਿਕਟ ਤ੍ਰਿਣ ਕਤਹੋਂ ਨਾ ਰਹੇ
ਤੇ ਇਸ ਪ੍ਰਕਾਰ ਸੰਗਤ ਦਾ ਬਹੁਤ ਇਕੱਠ ਹੁੰਦਾ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ। ਸੰਗਤਾਂ ਦੇ ਕੋਲ ਸਵਾਰੀਆਂ ਘੋੜੇ ਹਾਥੀ ਵੀ ਹਨ, ਇਸ ਕਰਕੇ ਆਸ ਪਾਸ ਦੇ ਇਲਾਕੇ ਵਿੱਚ ਜੋ ਘੋੜਿਆਂ ਨੂੰ ਹਾਥੀਆਂ ਨੂੰ ਚਰਾਉਣ ਵਾਸਤੇ ਚਾਰਾ ਆਦਿਕ ਵੀ ਨਾ ਰਿਹਾ।
ਖੋਜਤ ਤਿਸੀ ਦੂਣ ਕੋ ਲਹੇ
ਤੇ ਜਿਸ ਦੂਣ ਵਿੱਚ ਗੁਰੂ ਕੇ ਸਿੱਖ ਗੁਰੂ ਕੇ ਹੁਕਮ ਅਨੁਸਾਰ ਵਿਚਰਦੇ ਹੈ ਉਹਨਾਂ ਹੀ ਪਹਾੜਾਂ ਦੀਆਂ ਦੂਣਾਂ ਵਿੱਚੋਂ ਚਾਰੇ ਨੂੰ ਭਾਲਦੇ ਹਨ।
ਛੁਦਤ ਰਹਿਤ ਘੋੜੇ ਗਨ ਹਾਥੀ
ਤੇ ਬਹੁਤੇ ਹਾਥੀ ਘੋੜੇ ਕਈ ਵਾਰ ਭੁੱਖੇ ਰਹਿਣ ਲੱਗ ਪਏ।
ਚਾਰਾ ਅਲਪ ਆਏ ਬਨ ਸਾਥੀ
ਤੇ ਨੇੜ ਦੇ ਜੰਗਲਾਂ ਵਿੱਚੋਂ ਥੋੜ੍ਹਾ ਹੀ ਚਾਰਾ ਪ੍ਰਾਪਤ ਹੁੰਦਾ ਹਾਥੀ ਘੋੜਿਆਂ ਨੂੰ ਚਰਾਉਣ ਵਾਸਤੇ।
ਮਿਲਿਓ ਖਾਲਸਾ ਇੱਕ ਦਿਨ ਗਰਜ਼ੀ
ਇੱਕ ਦਿਨ ਲੋੜਵੰਦ ਹੋ ਕੇ ਖਾਲਸੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਮਿਲ ਕੇ ਬੇਨਤੀ ਕੀਤੀ।
ਮਰਜ਼ੀ ਲਖੀ ਗੁਜ਼ਾਰਤ ਅਰਜ਼ੀ
ਤੇ ਆਪਣੇ ਗੁਰੂ ਮਹਾਰਾਜ ਸਾਹਿਬ ਜੀ ਦੀ ਇੱਛਾ ਜਾਣ ਕੇ ਕਿ ਹੁਣ ਸਾਡੀ ਬੇਨਤੀ ਸੁਣਨ ਵਾਲੇ ਹਨ, ਇਉਂ ਵਿਚਾਰ ਕੇ ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਜੋਈ ਕੀਤੀ।
ਸੁਣੀਏ ਹੈ ਸ਼੍ਰੀ ਸਤਿਗੁਰ ਮਹਾਰਾਜਾ
ਕਿਹਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਬੇਨਤੀ ਸੁਣੋ।
ਨਿਕਟ ਨ ਰਹਿਓ ਹਾਥੀਆਂ ਖਾਜਾ
ਜੋ ਹਾਥੀਆਂ ਦਾ ਖਾਜਾ ਹੈ ਨਾ ਜੋ ਚਾਰਾ ਆਦਿਕ ਹੈ ਸੋ ਉਹ ਵੀ ਸਾਡੇ ਪਾਸ ਮਹਾਰਾਜ ਨਹੀਂ ਰਿਹਾ ਨੇੜੇ ਇੱਥੇ ਇਲਾਕੇ ਵਿੱਚ।
ਤਿਮਹੀ ਤ੍ਰਿਣ ਨਾ ਤੁਰੰਗ ਮਕੇਰੇ
ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਘਾਹ ਆਦਿਕ ਦਾ ਚਾਰਾ ਵੀ ਘੋੜਿਆਂ ਨੂੰ ਚਾਰਨ ਲਈ ਨਹੀਂ ਰਿਹਾ ਇਸ ਧਰਤੀ ਤੇ ਨੇੜੇ।
ਨਹਿ ਪਾਈਤ ਹੈ ਕਿਤਹੂੰ ਨੇੜੇ
ਤੇ ਕਿਧਰੇ ਵੀ ਇੱਥੋਂ ਨੇੜੇ ਹੀ ਘਾਹ ਚਾਰਾ ਆਦਿਕ ਨਹੀਂ ਇਹਨਾਂ ਜਾਨਵਰਾਂ ਵਾਸਤੇ ਮਿਲਦਾ।
ਰਹਿ ਚੁਦਤ ਗਜ ਬਾਜ ਸੋ ਦੁਰਬਲ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਹਾਥੀ ਘੋੜੇ ਭੁੱਖੇ ਰਹਿ ਜਾਂਦੇ ਆ ਜਿਸ ਕਰਕੇ ਕਮਜ਼ੋਰ ਹੁੰਦੇ ਜਾ ਰਹੇ ਨੇ ਭੁੱਖੇ ਰਹਿ ਕੇ।
ਤੁਮ ਬਿਨ ਕਹੇ ਨ ਜਾਹੇ ਅਨੰਤ ਥਲ
ਤੇ ਸਤਿਗੁਰੂ ਜੀਓ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਹੀ ਅਸੀਂ ਹੋਰ ਕਿਧਰੇ ਕਿਸੇ ਇਲਾਕੇ ਵਿੱਚ ਪਹਾੜਾਂ ਦੀ ਦੂਜੀ ਕਿਸੇ ਦੂਣ ਵਿੱਚ ਘੋੜਿਆਂ ਹਾਥੀਆਂ ਵਾਸਤੇ ਚਾਰਾ ਲੈਣ ਵਾਸਤੇ ਜਾਈਏ। ਮਹਾਰਾਜ ਜੀ ਤੁਹਾਡੀ ਆਗਿਆ ਨਹੀਂ ਹੋਈ ਇਸ ਕਰਕੇ ਹੋਰ ਥਾਈ ਨਹੀਂ ਜਾਂਦੇ ਹਾਂ।
ਮਰਦਨ ਦੂਨ ਭਈ ਸਭ ਨੇੜੇ
ਤੇ ਇੱਥੋਂ ਦੀ ਨੇੜਲੀ ਜੋ ਪਹਾੜਾਂ ਦੀ ਦੂਣ ਹੈ ਸਭ ਮਲੀ ਗਈ ਹੈ ਭਾਵ ਇੱਥੋਂ ਘਾਹ ਮੁੱਕ ਗਿਆ।
ਨਿਤ ਆਮਦ ਗਜ ਹੈਨ ਕਨੇਰੇ
ਤੇ ਹਾਥੀ ਘੋੜਿਆਂ ਦੀ ਨਿਤ ਹੀ ਇੱਥੇ ਆਮਦ ਹੁੰਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵੀ ਫੌਜਾਂ ਦੀ ਗਿਣਤੀ ਵਧਾਉਣ ਵਾਸਤੇ ਆਪ ਜੀ ਘੋੜੇ ਰੱਖਦੇ ਹੋ, ਘੋੜੇ ਖਰੀਦਦੇ ਵੀ ਹੋ, ਸਿੱਖ ਸੰਗਤਾਂ ਵੀ ਲਿਆ ਕੇ ਘੋੜੇ ਭੇਟਾ ਕਰਦੀਆਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਉਹ ਵੀ ਆਪਣੇ ਹਾਥੀ ਘੋੜਿਆਂ ਦੀਆਂ ਸਵਾਰੀਆਂ 'ਤੇ ਆਉਂਦੀਆਂ ਹਨ। ਉਹਨਾਂ ਵਾਸਤੇ ਵੀ ਇਸੇ ਇਲਾਕੇ ਵਿੱਚੋਂ ਪਹਾੜਾਂ ਦੀ ਦੂਣ ਵਿੱਚੋਂ ਘਾਹ ਚਾਰਾ ਆਦਿਕ ਘੋੜਿਆਂ ਹਾਥੀਆਂ ਲਈ ਪ੍ਰਾਪਤ ਕੀਤਾ ਜਾਂਦਾ ਹੈ।
ਇਸ ਕਾਰਨ ਹਮ ਭਾਖੀ ਅਰਜ਼ੀ
ਇਸ ਕਾਰਨ ਕਰਕੇ ਸਤਿਗੁਰੂ ਜੀ ਆਪ ਜੀ ਨੂੰ ਅਸੀਂ ਬੇਨਤੀ ਕੀਤੀ ਹੈ।
ਕਰਹਿ ਖਾਲਸਾ ਰਾਵਰ ਮਰਜ਼ੀ
ਜਿਵੇਂ ਆਪ ਜੀ ਦੀ ਇੱਛਾ ਹੋਵੇਗੀ, ਜਿਵੇਂ ਆਪ ਜੀ ਹੁਕਮ ਕਰੋਗੇ ਨਾ, ਘੋੜਿਆਂ ਹਾਥੀਆਂ ਵਾਸਤੇ ਘਾਹ ਚਾਰਾ ਪ੍ਰਾਪਤ ਕਰਨ ਦਾ ਕਿ ਜਿਸ ਇਲਾਕੇ ਵਿੱਚ ਜਾਣ ਲਈ ਕਹੋਗੇ ਉੱਧਰ ਅਸੀਂ ਜਾਵਾਂਗੇ।
ਕੀਰਤਪੁਰ ਆਨੰਦਪੁਰ ਸਾਰੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕੀਰਤਪੁਰ ਸਾਹਿਬ ਵਿਖੇ ਔਰ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸਭ ਥਾਵਾਂ 'ਤੇ
ਸੰਗਤ ਵਿਚਰਤ ਗਿਰਨ ਕਿਨਾਰੇ
ਸਤਿਗੁਰੂ ਜੀ ਇੱਥੋਂ ਆਸ ਪਾਸ ਦੇ ਇਲਾਕੇ ਵਿੱਚ ਸੰਗਤਾਂ ਵਿਚਰਦੀਆਂ ਨੇ, ਪਹਾੜਾਂ ਦੇ ਕਿਨਾਰੇ ਕਿਨਾਰੇ ਪਹਾੜਾਂ ਦੇ ਨੇੜੇ ਵੀ ਕਈ ਵੇਰਾਂ ਜਾ ਕੇ ਸੰਗਤ ਸੋ ਆਪਣੇ ਸਵਾਰੀਆਂ ਨੂੰ ਲਿਆਉਂਦੇ ਹੋਏ ਸਾਧਨਾ ਘੋੜਿਆਂ ਹਾਥੀਆਂ ਨੂੰ ਚਾਰਾ ਚਰਵਾ ਲੈਂਦੀਆਂ ਹਨ।
ਤਿਮਹੀ ਸਿੰਘਨ ਕੋ ਦਲ ਹੋਵਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਸਿੱਖ ਸੰਗਤਾਂ ਦਾ ਇੱਥੇ ਆਉਣਾ ਹੁੰਦਾ ਹੈ ਜੋ ਆਪ ਜੀ ਦੇ ਦਰਸ਼ਨ ਕਰਨ ਆਉਂਦੀਆਂ, ਔਰ ਉਹਨਾਂ ਦੀਆਂ ਸਵਾਰੀਆਂ ਵਾਸਤੇ ਹਾਥੀਆਂ ਘੋੜਿਆਂ ਲਈ ਵੀ ਚਾਰਾ ਚਾਹੀਦਾ ਹੁੰਦਾ, ਅਤੇ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਿੰਘਾਂ ਦੀਆਂ ਫੌਜਾਂ ਦਾ ਦਲ ਵੀ ਵੱਡਾ ਬਣਾ ਲਿਆ ਹੈ।
ਵਿੱਚ ਰਹਿ ਵਹਿਰ ਅਖੇਰਨ ਜੋਵਾ
ਆਪ ਜੀ ਦਾ ਖਾਲਸਾ ਵੀ ਜੋ ਸ਼ਿਕਾਰ ਦੇ ਬਹਾਨੇ ਬਾਹਰ ਪਹਾੜਾਂ ਦੀਆਂ ਦੂਣਾਂ ਵਿੱਚ ਇਸ ਇਲਾਕੇ ਵਿੱਚ ਵਿਚਰਦਾ ਹੈ।
ਸ਼੍ਰੀ ਕਲਗੀਧਰ ਗੁਣ ਗਨ ਖਾਨੀ
ਅਤੇ ਸਮੂਹ ਗੁਣਾਂ ਦੀ ਖਾਣ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਖਾਲਸੇ ਪਾਸੋਂ ਬੇਨਤੀ ਸੁਣੀ।
ਸੁਣੀ ਖਾਲਸੇ ਕੀ ਅਸਬਾਨੀ
ਖਾਲਸੇ ਦੀ ਇਸ ਤਰ੍ਹਾਂ ਦੀ ਕੀਤੀ ਹੋਈ ਬੇਨਤੀ ਜਦੋਂ ਸੁਣੀ ਸਤਿਗੁਰਾਂ
ਅਵਨੀ ਪਹਾੜ ਨਿਵਾਰਨ ਹੇਤ
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਤੀ ਤੋਂ ਜ਼ੁਲਮ ਦਾ ਪਾਪੀਆਂ ਦਾ ਪਾਪਾਂ ਦਾ ਭਾਰ ਦੂਰ ਕਰਨ ਵਾਸਤੇ ਪ੍ਰਗਟ ਹੋਏ ਆ।
ਘਾਲਨ ਘਨੋ ਜੰਗ ਰਿਪ ਖੇਤ
ਅਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਜ਼ੁਲਮ ਕਰਨ ਵਾਲੇ ਵੈਰੀ ਹਨ ਤਿਨ੍ਹਾਂ ਦੇ ਨਾਲ ਬਹੁਤੇ ਭਿਆਨਕ ਜੰਗ ਕਰਨ ਵਾਸਤੇ ਖਾਲਸੇ ਨੂੰ ਸਤਿਗੁਰਾਂ ਨੇ ਪੈਦਾ ਕੀਤਾ।
ਸਿੰਘਨ ਕੋ ਸੰਗਰ ਸਿੱਖ ਰਾਵਨ
ਅਤੇ ਸਿੰਘਾਂ ਨੂੰ ਜੰਗ ਯੁੱਧ ਦੀ ਵਿੱਦਿਆ ਸਿਖਾਉਣੀ ਸਤਿਗੁਰਾਂ।
ਦੇਨ ਰਾਜ ਕੋ ਤੇਜ ਵਧਾਵਨ
ਯੁੱਧ ਕਰਨ ਦੀ ਵਿੱਦਿਆ ਸਿਖਾ ਕੇ ਔਰ ਸੰਸਾਰ ਦੇ ਵਿੱਚ ਪਾਤਸ਼ਾਹਿਤ ਦੇਣ ਵਾਸਤੇ ਰਾਜ ਭਾਗ ਵਧਾਉਣ ਵਾਸਤੇ ਤੇਜ ਪ੍ਰਤਾਪ ਵਧਾਉਣ ਲਈ
ਦੇਗ ਤੇਗ ਮਹਿ ਫਤਿਹ ਕਰਨ ਕੋ
ਔਰ ਦੇਗ ਚਲਾਉਣ ਵਿੱਚ ਵੀ ਫਤਿਹ ਦੀ ਬਖਸ਼ਿਸ਼ ਵਾਸਤੇ ਔਰ ਤੇਗ ਚਲਾ ਕਰਕੇ ਵੀ ਸੋ ਦੁਸ਼ਮਣ 'ਤੇ ਫਤਿਹ ਦੀ ਪ੍ਰਾਪਤੀ ਵਾਸਤੇ ਸਿੱਖਿਆ ਦਿੱਤੀ ਜਿਨ੍ਹਾਂ ਸਤਿਗੁਰਾਂ
ਲੈਣ ਬਚਾਏ ਜੁਗ ਹੈ ਸ਼ਰਨ ਕੋ
ਅਤੇ ਜਿਹੜਾ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕਰੇ ਉਸ ਨੂੰ ਬਚਾਉਣਾ ਕੀਤਾ ਸਤਿਗੁਰੂ ਜੀ ਨੇ।
ਘਨ ਸੁਰ ਸੋ ਗਰਜੇ ਰਿਪਹਾਨੀ
ਐਸੇ ਸਤਿਗੁਰੂ ਜੀ ਸ਼ਰਨ ਵਿੱਚ ਆਇਆ ਨੂੰ ਬਚਾਉਣ ਵਾਲੇ ਸਿੱਖਾਂ ਦੀ ਬੇਨਤੀ ਸੁਣ ਕੇ ਆਪ ਇਵੇਂ ਬਚਨ ਆਪਣੇ ਮੁਖਾਰ ਬਿੰਦ ਤੋਂ ਕਰਨ ਲੱਗੇ ਹਨ, ਜਿਵੇਂ ਕਿ ਜਾਣੋ ਜਿਵੇਂ ਆਕਾਸ਼ ਵਿੱਚ ਬੱਦਲ ਦੀ ਗਰਜ ਪ੍ਰਗਟ ਹੁੰਦੀ ਹੈ ਤਿਵੇਂ ਸਤਿਗੁਰੂ ਜੀ ਨੇ ਗੱਜ ਕੇ ਬਚਨ ਸੁਣਾਏ।
ਕਹੀ ਖਾਲਸੇ ਸੋ ਇਮਬਾਨੀ
ਰਿਪਹਾਨੀ ਵੈਰੀਆਂ ਦਾ ਨਾਸ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਖਾਲਸੇ ਨੂੰ ਬਚਨ ਸੁਣਾਏ।
ਸੁੱਤ ਪਰਿਵਾਰ ਵਧਤ ਹੈ ਜਿਉਂ ਜਿਉਂ
ਕਿਹਾ ਕਿ ਖਾਲਸਾ ਜੀ ਜਿਵੇਂ ਜਿਵੇਂ ਜੋ ਸੰਸਾਰ ਵਿੱਚ ਰਹਿਣ ਵਾਲੇ ਪਰਿਵਾਰ ਦਾ ਜਿਵੇਂ ਕਿ ਘਰ ਪਰਿਵਾਰ ਵਾਲੇ ਦਾ ਆਪਣਾ ਬੱਚਿਆਂ ਦਾ ਪਰਿਵਾਰ ਜੋ ਜਿਵੇਂ ਜਿਵੇਂ ਵੱਧਦਾ ਹੈ
ਜਲ ਸਮ ਧਰਨੀ ਪਸ ਰਹਿ ਤਿਉਂ ਤਿਉਂ
ਜਿਵੇਂ ਜਿਵੇਂ ਪਰਿਵਾਰ ਵੱਧਦਾ ਹੈ ਧਰਤੀ ਉੱਪਰ ਪਰਿਵਾਰ ਫਿਰ ਫੈਲਦਾ ਹੈ ਵੱਡਾ ਹੋ ਕੇ। ਸੋ ਇਸੇ ਪ੍ਰਕਾਰ ਖਾਲਸਾ ਸਰੂਪ ਜੋ ਪੁੱਤਰ ਅਸੀਂ ਪ੍ਰਗਟ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਨਾਲ ਜੋ ਖਾਲਸਾ ਪ੍ਰਗਟ ਹੋਇਆ, ਜਿਵੇਂ ਜਿਵੇਂ ਖਾਲਸੇ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਤਿਵੇਂ ਤਿਵੇਂ ਖਾਲਸਾ ਧਰਤੀ ਉੱਪਰ ਪਸਰਦਾ ਹੈ ਫੈਲਦਾ ਹੈ। ਜਿਵੇਂ ਕਿ ਬਹੁਤ ਸਾਰਾ ਪਾਣੀ ਧਰਤੀ ਉੱਪਰ ਆ ਕਰਕੇ ਫੈਲਦਾ ਹੈ, ਮੀਂਹ ਦਾ ਬਹੁਤਾ ਪਾਣੀ ਧਰਤੀ ਉੱਤੇ ਜਿਵੇਂ ਪਸਰਦਾ ਹੈ, ਇਸੇ ਪ੍ਰਕਾਰ ਖਾਲਸਾ ਫੈਲ ਰਿਹਾ।
ਏਕ ਦੂਨ ਅਬ ਕਹਾਂ ਵਿਚਾਰੀ
ਅਤੇ ਇੱਕ ਦੂਣ ਦੀ ਗੱਲ ਤਾਂ ਕੀ ਤੁਸੀਂ ਵਿਚਾਰਦੇ ਹੋ,
ਪਸਰ ਹੈ ਸਿੰਘ ਧਰਾ ਮਹਿ ਸਾਰੀ।
ਇੱਕ ਦੂਨ ਵਿੱਚ ਹੀ ਨਹੀਂ ਖਾਲਸੇ ਨੇ ਫੈਲਣਾ, ਸਾਰੀ ਧਰਤੀ ਉੱਪਰ ਖਾਲਸੇ ਨੇ ਫੈਲ ਜਾਣਾ।
ਅਪਰ ਦੂਨ ਮਹਿ ਚੜ ਗਮਨੀਜੈ।
ਤੇ ਸਤਿਗੁਰੂ ਜੀ ਇਸ ਤਰ੍ਹਾਂ ਖਾਲਸੇ ਨੂੰ ਆਗਿਆ ਕਰਦੇ ਆ ਕਿ ਜੇਕਰ ਇਸ ਇਲਾਕੇ ਵਿੱਚ ਦੋਹਾਂ ਪਹਾੜਾਂ ਦੇ ਵਿਚਲੇ ਥਾਂ ਦੂਨ ਵਿੱਚੋਂ ਹਾਥੀਆਂ ਘੋੜਿਆਂ ਲਈ ਜੇਕਰ ਚਾਰਾ ਮੁੱਕ ਗਿਆ ਤਾਂ ਫਿਰ ਹੋਰ ਜਿਹੜੀਆਂ ਪਹਾੜਾਂ ਦੀਆਂ ਦੂਣਾਂ ਹਨ ਉੱਧਰ ਨੂੰ ਚਲੇ ਜਾਓ।
ਸਾਵਧਾਨ ਸ਼ਸਤਰਨ ਧਰ ਲੀਜੈ।
ਤੇ ਸਾਵਧਾਨ ਹੋ ਕੇ ਸ਼ਸਤਰਧਾਰੀ ਹੋ ਕੇ ਰਹਿਣਾ।
ਜਹ ਤ੍ਰਿਣ ਹੇ ਰਹੋ ਹਰੇ ਕਿਸੂ ਕੇ।
ਤੇ ਜਿਸ ਥਾਂ ਤੇ ਜਿਸ ਇਲਾਕੇ ਪਹਾੜਾਂ ਦੀਆਂ ਦੂਣਾਂ ਵਿੱਚ ਬਹੁਤਾ ਘਾਹ ਚਾਰਾ ਆਦਿਕ ਵੇਖੋਗੇ
ਤਹਾਂ ਖਾਲਸੇ ਕੋ ਦਲ ਢੁਕੇ।
ਉੱਥੇ ਖਾਲਸੇ ਦਾ ਫੌਜਾਂ ਦਾ ਜੋ ਦਲ ਹੈ ਜਾ ਉਸ ਥਾਂ ਵਿੱਚ ਢੁਕੇ, ਨੇੜੇ ਢੁਕ ਜਾਵੇ।
ਬਹੁਰ ਖੇਤ ਲਿਹੋ ਬਾੜ ਉਠਾਈ।
ਤੇ ਫਿਰ ਉਸ ਇਲਾਕੇ ਵਿੱਚ ਜੋ ਘਾਹ ਚਾਰਾ ਆਦਿਕ ਹੈ ਸੋ ਉੱਥੋਂ ਵੱਢ ਕਰਕੇ ਚੁੱਕ ਲੈਣਾ।
ਗਜ ਬਾਜਨ ਚਾਰੋ ਸਮਦਾਈ।
ਤੇ ਇਸ ਤਰ੍ਹਾਂ ਬਹੁਤ ਸਾਰੇ ਹਾਥੀ ਘੋੜਿਆਂ ਨੂੰ ਉਹ ਚਾਰਾ ਚੁਰਾਉਣਾ।
ਦੈ ਕਰ ਭੇਟ ਮਿਲਹੇ ਜੋ ਆਏ।
ਤੇ ਜਿਹੜੇ ਵੀ ਆ ਕੇ ਅੱਗੋਂ ਮਿਲਣਗੇ ਤਾਂ ਉਹਨਾਂ ਨੂੰ ਧਨ ਦੀ ਭੇਟਾ ਦੇ ਕੇ ਉਹਨਾਂ ਪਾਸੋਂ ਜੋ ਘਾਹ ਚਾਰਾ ਆਦਿਕ ਔਰ ਸੋ ਪਸ਼ੂਆਂ ਵਾਸਤੇ ਹਾਥੀਆਂ ਘੋੜਿਆਂ ਵਾਸਤੇ ਪੱਠੇ ਆਦਿਕ ਪ੍ਰਾਪਤ ਕਰਨੇ।
ਹੋਏ ਸਹਾਏ ਤਿਹ ਲੈ ਹੋ ਬਚਾਏ।
ਅਤੇ ਜਿਹੜਾ ਨਿਮਰਤਾ ਨਾਲ ਮਿਲੇ ਆ ਕੇ ਤਾਂ ਉਸ ਦੀ ਸਹਾਇਤਾ ਕਰਨੀ, ਉਸ ਨੂੰ ਬਚਾਉਣਾ ਵੀ ਹੈ।
ਜਹ ਅਕਰ ਹੈ ਮਿਲਬੇ ਨਹਿ ਆਵਹਿ।
ਅਤੇ ਜਿੱਥੇ ਲੋਕ ਆਕੜਨਗੇ ਅੱਗੋਂ ਲੜਨ ਵਾਸਤੇ ਤਿਆਰ ਹੋ ਜਾਣਗੇ ਪ੍ਰੇਮ ਨਾਲ ਨਾ ਮਿਲਣ।
ਨਿਜ ਰਾਜਨ ਕੋ ਜੋਰ ਜਨਾਵਹਿ।
ਆਪਣੇ ਰਾਜਿਆਂ ਦਾ ਜੋਰ ਬਲ ਜਿੱਥੇ ਜਣਾਉਣ ਦੀ ਕੋਸ਼ਿਸ਼ ਕਰਨ ਕਿ ਸਾਡੇ ਰਾਜੇ ਮਹਾਰਾਜੇ ਇੱਥੋਂ ਦੇ ਇਲਾਕੇ ਦੇ ਮਾਲਕ ਨੇ ਭੀਮ ਚੰਦ ਆਦਿਕ, ਤੁਸੀਂ ਕੌਣ ਹੋ ਸਾਡੀਆਂ ਪਹਾੜਾਂ ਦੀਆਂ ਦੂਣਾਂ ਵਿੱਚ ਆਉਣ ਵਾਲੇ, ਜਿਹੜੇ ਇਵੇਂ ਆਖਣਗੇ ਉਹਨਾਂ ਨਾਲ ਫਿਰ ਦੋ ਹੱਥ ਕਰਨੇ।
ਤਾਹਾ ਨਾ ਤਜੀਏ ਹੈ ਲੇ ਹੋ ਕਹੀ ਕਰ।
ਅਤੇ ਉੱਥੋਂ ਉਹਨਾਂ ਦੇ ਪਾਸ ਜੋ ਨੇੜ ਦੇ ਇਲਾਕੇ ਦਾ ਜੋ ਚਾਰਾ ਹੈ ਉਹ ਨਹੀਂ ਛੱਡਣਾ। ਕਹੀ ਕਰਕੇ ਭਾਵ ਕਿ ਕੁਝ ਜਿਹੜਾ ਧਨ ਦੇ ਕੇ ਦੇਵੇ ਤਾਂ ਉਸ ਤੋਂ ਲੈ ਲੈਣਾ, ਔਰ ਜਿੰਨਾ ਕੋ ਨਿਸ਼ਾਨੀਆਂ ਕਹੀ ਦੀਆਂ ਲਗਾ ਕੇ ਉਹਨਾਂ ਨੂੰ ਦੱਸ ਦੇਣਾ ਕਿ ਇਹਨਾਂ ਕੋ ਅਸੀਂ ਇੱਥੋਂ ਚਾਰਾ ਪ੍ਰਾਪਤ ਕਰਾਂਗੇ, ਤਾਂ ਇਸ ਤਰ੍ਹਾਂ ਕਹੀ ਦੀਆਂ ਨਿਸ਼ਾਨੀਆਂ ਲਗਾ ਕੇ ਉੱਥੋਂ ਲੈ ਲੈਣਾ।
ਆਨਹੋ ਤ੍ਰਿਪਤ ਤੁਰੰਗ ਮਲੇ ਚਰ।
ਅਤੇ ਇਸ ਤਰ੍ਹਾਂ ਫਿਰ ਇਵੇਂ ਹੋਰ ਪਹਾੜੀਆਂ ਦੀਆਂ ਦੂਣਾਂ ਵਿੱਚੋਂ ਜਦੋਂ ਚਾਰਾ ਲੈ ਕੇ ਆਓਗੇ ਤਾਂ ਘੋੜਿਆਂ ਨੂੰ ਚਾਰੋਗੇ ਤਾਂ ਤ੍ਰਿਪਤ ਹੋਣਗੇ।
ਦਿਨ ਪ੍ਰਤ ਕਰੋ ਇਸੀ ਵਿਧ ਫੇਰੇ।
ਅਤੇ ਇਸ ਤਰ੍ਹਾਂ ਹੀ ਤੁਸੀਂ ਫਿਰ ਦਿਨ ਪ੍ਰਤ ਦਿਨ ਹਰ ਰੋਜ਼ ਕਰਨਾ।
ਸਭ ਰਾਜਨ ਢਿੱਗ ਦੇਸ਼ ਕਨੇਰੇ।
ਅਤੇ ਪਹਾੜੀ ਰਾਜਿਆਂ ਦੇ ਪਾਸ ਬਥੇਰੇ ਖੁੱਲ੍ਹੇ ਇਲਾਕੇ ਹਨ ਪਹਾੜਾਂ ਦੀਆਂ ਦੂਣਾਂ ਦੇ, ਉੱਥੋਂ ਜਾ ਕੇ ਚਾਰਾ ਲੈ ਆਇਆ ਕਰੋ।
ਸੁਨ ਗੁਰ ਹੁਕਮ ਖਾਲਸਾ ਗਰਜਿਓ।
ਗੁਰੂ ਕੇ ਖਾਲਸੇ ਨੇ ਇਹ ਜਦੋਂ ਹੁਕਮ ਗੁਰੂ ਕਾ ਸੁਣਿਆ ਤਾਂ ਖਾਲਸਾ ਗਰਜਿਆ।
ਬਾਂਛ ਹੈ ਹਿੰਦੂ ਤੁਰਕਨ ਤਰਜਿਓ।
ਅਤੇ ਇਸ ਪ੍ਰਕਾਰ ਖਾਲਸੇ ਨੇ ਇਹ ਖਿਆਲ ਕੀਤਾ ਆ ਕਿ ਅਸੀਂ ਹੁਣ ਜਿਵੇਂ ਸਤਿਗੁਰੂ ਜੀ ਨੇ ਆਗਿਆ ਕੀਤੀ ਤਿਵੇਂ ਹੀ ਵਿਚਰਾਂਗੇ, ਹਿੰਦੂਆਂ ਔਰ ਤੁਰਕਾਂ ਨੂੰ ਤਾੜਨਾ ਕਰਾਂਗੇ ਜਿਹੜੇ ਅੱਗੋਂ ਆਕੜਨਗੇ।
ਜੇ ਨਾ ਜਰ ਹੈ ਔਰ ਜਰ ਜਰ ਜਾਹੇ।
ਜਿਹੜੇ ਖਾਲਸੇ ਦਾ ਪ੍ਰਤਾਪ ਨਾ ਜਰਨਗੇ ਸੜਲ ਬਲ ਜਾਣਗੇ।
ਦੁੱਖ ਦੈ ਬੇ ਜਿਮ ਤ੍ਰਿਣ ਦ੍ਰਿਗ ਮਾਹੇ।
ਅਤੇ ਸੋ ਜਿਨ੍ਹਾਂ ਨੂੰ ਖਾਲਸੇ ਦਾ ਪ੍ਰਤਾਪ ਦੁੱਖਦਾਈ ਹੋਵੇਗਾ, ਜਿਵੇਂ ਕਿ ਅੱਖ ਵਿੱਚ ਕੱਖ ਪੈ ਜਾਵੇ ਤਾਂ ਉਸਨੂੰ ਰੜਕਦਾ ਰਹਿੰਦਾ ਆ, ਇਸ ਤਰ੍ਹਾਂ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਜਿਨ੍ਹਾਂ ਦੀ ਨਿਗਾਹ ਵਿੱਚ ਖਾਲਸਾ ਰੜਕਦਾ ਹੈ ਦੁੱਖਦਾਈ ਹੈ।
ਅਵਨੀ ਲੇਨ ਇਰਾਦਾ ਧਰਿਓ।
ਅਤੇ ਉਹ ਜੋ ਹਨ ਉਹ ਉਹਨਾਂ ਦੇ ਨਾਲ ਦੋ ਹੱਥ ਕਰਨੇ ਪੈਣਗੇ, ਭਾਵੇਂ ਕਿ ਉਹ ਸੜਨਗੇ ਉਹਨਾਂ ਨੂੰ ਤਾੜਨਾ ਪੈਣਾ ਹੈ। ਸੋ ਇਸ ਪ੍ਰਕਾਰ ਗੁਰੂ ਕੇ ਖਾਲਸੇ ਨੇ ਧਰਤੀ ਦਾ ਰਾਜ ਲੈਣ ਦਾ ਇਰਾਦਾ ਕੀਤਾ।
ਚਹਿਤ ਗਰਭ ਰਾਜਨ ਪਰ ਹਰਿਓ।
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਅਨੁਸਾਰ ਜਿਹੜੇ ਹੰਕਾਰੀ ਪਹਾੜੀ ਰਾਜੇ ਨੇ ਉਹਨਾਂ ਦਾ ਹੰਕਾਰ ਖਾਲਸਾ ਦੂਰ ਕਰਨਾ ਚਾਹੁੰਦਾ ਹੈ,
गुरु मनोरथ साच करन को।
ते सतगुरु महाराज सचे पातशाह जी का जो खालसे वालों राज करवाउण दा जो फुरना है, सतगुरु जी का मनोरथ है, यह सच्चा सफला करने लई खालसे ने उपराला कीता।
सफल है सिंघन शस्त्रन धरन को।
ते खालसे ने यह ख्याल किया कि साढ़े शस्त्र धारण किए हुए सफले हो जाए।
सभा बिखै आयस इम करे।
ते सभा विच जो सतगुरु महाराज साहब जी ने आग्या की है,
उठे प्रभु निज मंदिर बरे।
ते खालसे ने गुरु महाराज साहब जी का उपदेश हिरदे विच धारण कर लिया। सतगुरु महाराज सचे पातशाह खालसे नूं सिख्या बख्शिश करके उठे हन और अपने रहायशी अस्थान विखे सतगुरु जी पहुँचे।
खान पान करके सुख पायम।
ते लंगर प्रशादा छक के महाराज सचे पातशाह जी ने सुख प्राप्त कीता।
सुपत जथा सुख निसा बितायम।
ते रात बिताई है जिमें के सुख प्राप्त हो जाए, शरीरक आराम मिल जाए, उन्हों को समा महाराज सचे पातशाह जी ने आराम कीता। पहर रात रहंदी सतगुरु जी उठे।
बड़ी प्रात उठ बज्यो नगारा।
ते जदों वड्डी सवेर वेले महाराज सचे पातशाह जी उठे हन, तां सतगुरु महाराज सचे पातशाह जी दे खालसे ने पहाड़ां दीआं लूणां विच विचरन वास्ते नगारे उपर चोट लगवाई।
सुनत खालसा होए सत्यारा।
ते गुरु का खालसा नगारे दी आवाज़ सुन के तैयार वर तैयार होया।
गह गह तुपकन चढ़े तुरंग।
ते अपने हथां विच बंदूका आदिक शस्त्र पकड़ पकड़ के अपने घोड़ियां ते गुरु के सिंह सूरमे सवार होए।
गमन है वहर वीरता संग।
इस तरह सूर वीरता नाल जो सज धज धज के शस्त्रधारी होके सनदबद्ध होके तैयार बर तैयार होके गुरु के सिंह श्री आनंदपुर साहब तो बाहर पहाड़ां दे इलाके वालों विचरन वास्ते जाण लई तैयार होए। सतगुरु महाराज साहब जी की सिख्या सुन के खालसे ने खुशियां प्राप्त कीतियां। सो इतों तक इस प्रसंग की विचार करदियां होइयां भुलां चुकां दी महाराज सचे पातशाह और गुरु रूप खालसा साध संगत खेमा ते समत बख्शण हार हो। अगे तो गरीब नवास सचे पातशाह कृपा करके समत बख्शिश करना जी।
बड़ी प्रात उठ बज्यो नगारा। सुनत खालसा होइस त्यारा। गह गह तुपकन चढ़े तुरंग। गमन है वहर वीरता संग।
वाहेगुरु जी का खालसा वाहेगुरु जी की फतेह।